ਨਾ ਭੈਣਾਂ ਭਰਜਾਈਆਂ ਨਾ ਸੇ ਸੱਸੜੀਆਂ, ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਈਆ। ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਉ, ਗੁਰ ਬਿਨੇਤਾ ਪਉ ਥਕੀ ਗੁਰ ਪੀਰ ਮੇਲੇ ਦਿੱਤਮ ਮਿਲਾਈ। ਖੁਫੀ ਨਾਨੀ ਮਾਸੀਆਂ ਦੇਰ ਜਠਾਨਣੀਆਂ, ਆਵਨ ਵੰਜਨ ਨਾ ਰਹਿਣ ਪੂਰੇ ਪਰੇ ਪਈਆ। ਮਾਮੇ ਤੇ ਮਾਮਾਣੀਆਂ ਭਾਈ ਬਾਪ ਨਾ ਮਾਓ, ਸਾਥ ਲੜੇ ਤਿੰਨ ਨਾਟੀਆਂ ਪੀੜ ਕਣੀ ਦਰਿਆਓ। ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ, ਸੱਚ ਵਿਛੋੜਾ ਨਾ ਥੀਏ ਸੋ ਸਹਿ ਰੰਗ ਰਵੰਤ। ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ, ਸਾਤਨ ਕੰਤ ਪਛਾਣਿਆ ਸੁਖ ਸੁੱਤੀ ਨਿਸਡੇ। ਪੱਤਣ ਕੂਕੇ ਪਾਤਣੀ ਵੰਜੇ ਤਰੁਕ ਵਿਲਾੜ, ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹੀ ਦਚਾੜ। ਹਿਕ ਨੀ ਲੱਦਿਆ ਹਿਕ ਲੱਦ ਗਏ ਹਿਕ ਪਾਪਾਰੇ ਪਰ ਨਾਲ, ਜਿੰਨੀ ਸੱਚ ਵਣਜਿਆ ਸੇ ਸੱਚੇ ਪ੍ਰਭ ਨਾਲ। ਨਾ ਹਮ ਚੰਗੇ ਆਖੀਏ ਬੁਰਾ ਨ ਦਿਸੇ ਕੋਈ, ਨਾਨਕ ਓਮੇ ਮਾਰੀਏ ਸੱਚੇ ਜਿਹੜਾ ਸੋਈ। ਦੀਵਾ ਬਲੇ ਅੰਧੇਰਾ ਜਾਈ ਵੇਦ ਪਾਠ ਮਤ ਪਾਪਾਂ ਖਾਈ, ਉਗਵੇ ਸੂਰ ਨ ਜਾਪੇ ਚੰਦ ਜੈ ਗਿਆਨ ਪ੍ਰਗਾਸ ਗਿਆਨ ਮਿਟੰਤ। ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਜੇ ਸਭ ਹੋਈ ਖੁਆਰ ਨਾਨਕ ਗੁਰਮੁਖ ਤਰਸ ਪਾਰ। ਸਭ ਦੇ ਸਾਧਨਾ ਆਇਓ ਨਾਮ ਨ ਲਗੋ ਪਿਆਰ, ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਈ ਖੁਆਰ। ਨਾਨਕ ਪਈਏ ਕਿਰਤ ਕਮਾਉਣਾ ਕੋਈ ਨ ਮੇਟਣ ਆਰ, ਜੀ ਪ੍ਰਭ ਸਾ ਲਾਏ ਆਪਣਾ ਸੋ ਸੋਭਾ ਪਾਏ, ਓਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ। ਸੱਚ ਬਾਣੀ ਗੁਣ ਉਚਰੇ ਸੱਚਾ ਸੁਖ ਪਾਏ, ਮਿਲ ਪਿਆ ਚਿੜੀ ਵਿਛੁਨੀਆ ਗੁਰਪੁਰਖ ਮਿਲਾਏ। ਮਨ ਮੈਲਾ ਸੁਧ ਹੈ ਹਰ ਨਾਮ ਧਿਆਏ।
ਸਤਿਗੁਰ ਨਾਮੈ, ਸ੍ਰੀ ਗੁਰੂ ਦੇਵ ਨਾਮੈ। ਦਾਸ ਦੋਨੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹ ਦੀ ਮਾਫੀ ਲਈ ਅਰਦਾਸ ਬੇਨਤੀ ਕਰਦਾ ਹੈ। ਉਹ ਗੁਨਾਹ ਜੋ ਕਰੋੜੋ ਹੀ ਜਨਮਾਂ ਤੋਂ ਮੈਂ ਇਕੱਠੇ ਕਰੀ ਬੈਠਾ ਹਾਂ, ਸੰਗਤ ਦੀ ਸਮਰਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ।
ਨਾ ਭੈਣਾ ਭਰਜਾਈਆ ਨਾ ਸੇ ਸੱਸੜੀਆ,
ਸੱਚਾ ਸਾਖ ਨਾ ਟੁੱਟੇ ਗੁਰ ਮੇਲੇ ਸਈਆ। ਨਾ ਭੈਣਾ ਨਾ ਭਰਜਾਈਆਂ ਤੇ ਨਾ ਸੱਸਰੀਆਂ, ਅੱਜ ਦੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਇਸ ਮ੍ਰਿਤ ਲੋਕ ਦੇ ਵਿੱਚ ਜਦੋਂ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ ਤੇ ਬਹੁਤ ਸਾਰੇ ਸੰਬੰਧਾਂ ਨੂੰ ਇਕੱਤਰਿਤ ਕਰਦੀ ਹੈ। ਇਨ੍ਹਾਂ ਸੰਬੰਧਾਂ ਦੇ ਵਿਚ, ਇਨ੍ਹਾਂ ਰਿਸ਼ਤੇ ਨਾਤਿਆਂ ਦੇ ਵਿਚ ਹੀ ਇਸ ਦਾ ਜਨਮ ਹੁੰਦਾ ਹੈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ, ਭੈਣਾਂ, ਭਰਜਾਈਆਂ, ਸੱਸਾਂ, ਉਹਦੇ ਨਾਲ ਨੰਨੇ ਲਫ਼ਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਸਾਰੇ ਰਿਸ਼ਤੇ ਨਾਤੇ ਜਿਹੜੇ ਹਨ, ਇਹ ਝੂਠੇ ਹਨ, ਅਧੂਰੇ ਹਨ। ਸੱਚਾ ਸਾਖ ਨਾ ਟੁੱਟੇ, ਸੱਚਾ ਸਾਖ, ਸੱਚ ਕਿਸ ਨੂੰ ਕਹਿ ਰਹੇ ਨੇ? ਸਾਖ ਰਿਸ਼ਤਾ, ਗੁਰ ਮੇਲੇ ਸਹੀ ਆ, ਗੁਰੂ ਮਿਲਾਉਂਦਾ ਹੈ ਇਸ ਸੱਚੇ ਰਿਸ਼ਤੇ ਨੂੰ, ਸੱਚੇ ਸਾਖ ਨੂੰ। ਸਹੀ ਆ, ਸਹੀ ਆ ਕਹਿ ਰਹੇ ਨੇ ਜਿਹੜਾ ਸਹਿਵਾਸ ਕਰਦਾ ਹੈ ਕਿਸ ਦੇ ਨਾਲ? ਆਤਮਾ ਦੇ ਨਾਲ। ਇਸ ਸ਼ਬਦ ਦੇ ਵਿਚ ਗੁਰੂ ਨਾਨਕ ਸਾਹਿਬ ਇਸ ਆਤਮਾ ਨੂੰ ਇਸਤਰੀ ਕਹਿ ਰਹੇ ਹਨ, ਔਰ ਇਸਦਾ ਪਤੀ ਕੌਣ ਹੈ? ਉਹ ਹੈ ਅਕਾਲ ਪੁਰਸ਼ ਪਰਮਾਤਮਾ। ਔਰ ਉਸ ਸੱਚੇ ਰਿਸ਼ਤੇ ਨੂੰ ਉਸਨੇ ਪ੍ਰਾਪਤ ਕਰਨਾ ਹੈ ਜਿਹੜਾ ਇਸ ਜਗਤ ਦੇ ਵਿਚ, ਇਹ ਮਨੁੱਖੇ ਜਨਮ ਦੇ ਵਿਚ ਜਦੋਂ ਇਸਤਰੀ ਔਰ ਪੁਰਸ਼ ਦਾ ਸੰਬੰਧ ਹੁੰਦਾ ਹੈ, ਰਿਸ਼ਤਾ ਤੈਅ ਕੀਤਾ ਜਾਂਦਾ ਹੈ। ਇਸ ਜਗਤ ਦੇ ਵਿਚ ਅਸੀਂ ਦੇਖਦੇ ਹਾਂ ਇਸ ਰਿਸ਼ਤੇ ਨੂੰ ਕਾਇਮ ਕਰਨ ਵਾਸਤੇ ਇਕ ਵਿਚੋਲੀਏ ਦੀ ਲੋੜ ਪੈਂਦੀ ਹੈ। ਚਾਹੇ ਉਸ ਨੂੰ ਪੰਡਿਤ ਕਹਿ ਲਓ, ਚਾਹੇ ਭਾਈ ਕਹਿ ਲਓ, ਚਾਹੇ ਮੌਲਵੀ ਕਹਿ ਲਓ, ਕਿਸੇ ਵੀ ਲਫ਼ਜ਼ ਦੇ ਨਾਲ ਪੁਕਾਰ ਲਓ, ਕੋਈ ਫਰਕ ਨਹੀਂ ਪੈਂਦਾ। ਯਾਨੀ ਕਿ ਆਪਣੇ ਆਪ ਇਹ ਰਿਸ਼ਤਾ ਨਹੀਂ ਜੁੜਦਾ। ਅਗਰ ਕੋਰਟ ਕਚਹਿਰੀ ਦੇ ਵਿਚ ਵੀ ਜਾਂਦੇ ਹਾਂ ਤਦ ਵੀ ਇਹ ਰਿਸ਼ਤਾ ਬਣਾਉਣ ਵਾਸਤੇ ਜੱਜ ਨੂੰ ਵਿਚੋਲੀਆ ਬਣਨਾ ਪੈਂਦਾ। ਯਾਨੀ ਕਿ ਜੱਜ ਵਿਚ ਬੈਠ ਕਰਕੇ ਇਸ ਰਿਸ਼ਤੇ ਨੂੰ ਕਾਇਮ ਕਰਦਾ ਹੈ, ਪੱਕਾ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਜਿਤਨੇ ਵੀ ਰਿਸ਼ਤੇ ਹਨ ਇਸ ਜਗਤ ਦੇ ਵਿਚ ਨਜ਼ਰ ਆ ਰਹੇ ਹਨ, ਇਹ ਸਾਰੇ ਝੂਠੇ ਹਨ। ਸੱਚਾ ਰਿਸ਼ਤਾ ਇਸ ਜੀਵਾਤਮਾ ਦਾ ਉਸ ਪਰਮਾਤਮਾ ਦੇ ਨਾਲ, ਉਸ ਸ਼ਬਦ ਦੇ ਨਾਲ, ਉਸ ਨਾਮ ਦੇ ਨਾਲ ਜੁੜ ਜਾਣਾ ਹੈ। ਔਰ ਕਹਿੰਦੇ ਨੇ ਇਹ ਆਪਣੇ ਆਪ ਜੁੜ ਨਹੀਂ ਸਕਦਾ, ਆਪਣੇ ਆਪ ਇਹ ਇਸਤਰੀ ਯਾਨੀ ਕਿ ਜੀਵਾਤਮਾ ਜੋ ਹੈ ਆਪਣੇ ਖਸਮ ਨੂੰ, ਆਪਣੇ ਪਤੀ ਨੂੰ ਪ੍ਰਾਪਤ ਕਰ ਹੀ ਨਹੀਂ ਸਕਦੀ। ਉਸ ਦੇ ਲਈ ਇਕ ਵਿਚੋਲੀਏ ਦੀ ਜਿਹੜੀ ਜ਼ਰੂਰਤ ਹੈ, ਉਸ ਨੂੰ ਗੁਰੂ ਕਿਹਾ ਗਿਆ। ਹੁਣ ਇਸ ਜਗਤ ਦੇ ਵਿਚ ਗੁਰੂ ਜੋ ਹੈ ਇਕ ਲਫ਼ਜ਼ ਹੈ, ਪਰ ਲਫ਼ਜ਼ ਦੇ ਨਾਲ ਅਸੀਂ ਇਸ ਘੇਰ ਦੇ ਵਿਚ ਫਸ ਜਾਂਦੇ ਹਾਂ ਕਿ ਕੋਈ ਆਕਾਰ ਹੈ, ਕੋਈ ਨਾਮ ਹੈ, ਕੋਈ ਐਸੀ ਵਸਤੂ ਹੈ ਜਿਸ ਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹ ਕੋਈ ਲਫ਼ਜ਼ ਨਹੀਂ ਹੈ ਜਿਸ ਨੂੰ ਅਸੀਂ ਗੁਰੂ ਕਹਿ ਕਰਕੇ ਪੁਕਾਰ ਰਹੇ ਹਾਂ। ਯਾਨੀ ਕਿ ਇਹ ਰਿਸ਼ਤੇ ਨੂੰ ਬਣਾਉਣ ਵਾਲੀ ਜਿਹੜੀ ਵਸਤੂ ਹੈ ਉਹ ਪਰਮ ਚੇਤਨ ਯਾਨੀ ਕਿ ਅਕਾਲ ਪੁਰਸ਼ ਜੋ ਪਤੀ ਹੈ, ਉਸੀ ਦਾ ਇਕ ਗੁਣ ਹੈ, ਉਸੀ ਦਾ ਇਕ ਛੋਟਾ ਜਿਹਾ ਹਿੱਸਾ ਇਸ ਜਗਤ ਦੇ ਵਿਚ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰਿਹਾ। ਛੋਟਾ ਕਿਸ ਕਰਕੇ ਹੈ? ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਉਸ ਦੇ ਰੋਮ ਦੀ ਇਕ ਕਿਰਨ ਤੋਂ ਇਹ ਅਨਗਿਣਤ ਬ੍ਰਹਿਮੰਡ ਜਿਹੜੇ ਨੇ ਦ੍ਰਿਸ਼ਟੀਗੋਚਰ ਹੋ ਰਹੇ ਨੇ, ਸਭ ਆਪਣੇ ਤੁਰੇ ਤੇ ਘੁੰਮ ਰਹੇ ਨੇ, ਯਾਨੀ ਕਿ ਹੁਕਮ ਦੀ ਪਾਲਣਾ ਕਰ ਰਹੇ ਨੇ। ਸੂਰਜ ਨੂੰ ਦੇਖ ਲੋ, ਚੰਦ ਨੂੰ ਦੇਖ ਲੋ, ਪ੍ਰਿਥਵੀ ਨੂੰ ਦੇਖ ਲੋ, ਜੜ ਵਸਤੂਆਂ ਨੇ, ਫਿਰ ਵੀ ਚੇਤਨ ਤੋਂ ਵੱਧ ਕੰਮ ਕਰ ਰਹੀਆਂ ਨੇ। ਚੇਤਨ ਦਾ ਕੀ ਕੰਮ ਹੈ? ਜਦੋਂ ਕਿ ਇਸ ਦੇ ਅੰਦਰ ਯਾਨੀ ਕਿ ਉਹ ਨਾਮ, ਉਸ ਦਾ ਗੁਣ ਜੋ ਹੈ ਪ੍ਰਗਟ ਹੋ ਜਾਂਦਾ, ਉਹ ਜੜ ਵਸਤੂ ਜਿਹੜੀ ਹੈ ਚੇਤਨ ਨਜ਼ਰ ਆਉਣ ਲੱਗ ਜਾਂਦੀ ਹੈ। ਔਰ ਜਦੋਂ ਇਹ ਗੁਣ ਨਿਕਲ ਜਾਂਦਾ, ਉਸ ਵਕਤ ਅਸੀਂ ਉਸ ਨੂੰ ਮ੍ਰਿਤ ਜਾਂ ਮੁਰਦਾ ਕਹਿ ਕੇ ਪੁਕਾਰਨ ਲੱਗ ਜਾਂਦੇ ਹਾਂ। ਯਾਨੀ ਕਿ ਗੁਰੂ ਜੋ ਹੈ ਉਹ ਵਿਚੋਲੀਏ ਦਾ ਇਕ ਗੁਣ ਹੈ, ਯਾਨੀ ਕਿ ਪਰਮਾਤਮਾ ਦਾ, ਉਸ ਦਾ ਇਕ ਛੋਟਾ ਜਿਹਾ ਹਿੱਸਾ ਜਿਹੜਾ ਕਿ ਸਭ ਨੂੰ ਆਧਾਰ ਦਿੰਦਾ, ਔਰ ਉਹੀ ਇਸ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਦੇ ਕਾਬਿਲ ਬਣਾਉਂਦਾ ਹੈ। ਔਰ ਜਦੋਂ ਇਹ ਜੀਵਾਤਮਾ ਉਸ ਪਰਮਾਤਮਾ ਦੇ ਨਾਲ, ਅਕਾਲ ਪੁਰਖ ਦੇ ਨਾਲ ਮਿਲ ਜਾਂਦੀ ਹੈ, ਉਸ ਦਾ ਸੰਯੋਗ ਹੋ ਜਾਂਦਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਤੇਰਾ ਸੱਚਾ ਰਿਸ਼ਤਾ ਹੈ। ਔਰ ਇਹ ਸੱਚਾ ਰਿਸ਼ਤਾ ਬਣਾਉਣ ਵਾਸਤੇ ਮਨੁੱਖੇ ਜਨਮ ਦੇ ਵਿਚ ਇਹ ਜੀਵਾਤਮਾ ਆਉਂਦੀ ਹੈ। ਅਨੰਤ ਕਾਲ ਤੋਂ ਇਹ ਜੀਵਾਤਮਾ ਜਿਹੜੀ ਹੈ ਇਨ੍ਹਾਂ ਬ੍ਰਹਮੰਡਾਂ ਦੇ ਵਿਚ, ਥੱਲੇ ਔਰ ਉੱਤਲੀ ਜੂਨਾਂ ਦੇ ਵਿਚ ਜਨਮ ਔਰ ਮਰਨ ਦੇ ਗੇੜ ਦੇ ਵਿਚ ਫਸੀ ਹੈ। ਜਦੋਂ ਵੀ ਇਸ ਨੂੰ ਮਨੁੱਖੇ ਜਨਮ ਦਾ ਅਵਤਾਰ ਪ੍ਰਾਪਤ ਹੁੰਦਾ, ਅਸੀਂ ਅਵਤਾਰਾਂ ਦੇ ਚੱਕਰ ਚ ਫਸੇ ਹਾਂ, ਚਮਤਕਾਰਾਂ ਦੇ ਚੱਕਰ ਚ ਫਸੇ ਹਾਂ, ਜੋ ਕਿ ਕਾਲ ਦੀ ਇਕ ਲੀਲਾ ਹੈ। ਕਾਲ ਇਸ ਜਗਤ ਦੇ ਵਿਚ ਇਸ ਜੀਵਾਤਮਾ ਨੂੰ ਰੋਕਣ ਵਾਸਤੇ ਜਿਹੜੇ ਪਿੰਜਰੇ ਬਣਾਉਂਦਾ ਹੈ, ਮਨ ਔਰ ਤਨ ਦੇ ਪਿੰਜਰੇ, ਇਹ ਸਾਰੇ ਦੇ ਸਾਰੇ ਜਿਹੜੇ ਨੇ ਉਸਦੀ ਇਕ ਬਹੁਤ ਹੀ ਸੂਕਸ਼ਮ ਚਾਲ ਹੈ, ਜਿਹੜੀ ਕਿ ਅਸੀਂ ਉਸ ਨੂੰ ਪਹਿਚਾਣ ਨਹੀਂ ਸਕਦੇ। ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਦੀ ਵਸਤੂ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਕ ਵਿਚੋਲੀਏ ਦੀ ਜ਼ਰੂਰਤ ਹੈ। ਔਰ ਜਦੋਂ ਵੀ ਇਹ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿਚ ਆਉਂਦੀ ਹੈ, ਤੇ ਇਹ ਇਕ ਅਵਤਾਰ ਹੈ, ਯਾਨੀ ਕਿ 84 ਲੱਖ ਪਿੰਜਰਿਆਂ ਚੋਂ ਨਿਕਲਣ ਦੀ ਇਕ ਅਵਧੀ ਹੈ, ਇਕ ਨਿਸ਼ਚਿਤ ਅਵਧੀ ਦਿੱਤੀ ਗਈ ਹੈ। ਕਿਸੇ ਨੂੰ 10 ਸਾਲ ਦੀ ਹੈ, 20 ਦੀ, 50 ਦੀ, 100 ਸਾਲ ਦੀ। 100 ਤੋਂ ਵੱਧ ਕਿਤਨੀਆਂ ਜੀਵਾਤਮਾ ਨੇ ਜਿਨ੍ਹਾਂ ਨੇ 100 ਸਾਲ ਤੋਂ ਵੱਧ ਯਾਨੀ ਕਿ ਉਮਰ ਨੂੰ ਪ੍ਰਾਪਤ ਕੀਤਾ। ਵਿਚਾਰ ਕਰਕੇ ਦੇਖ ਲੋ 10-15-20 ਸਾਲ ਤੇ ਹੋਰ ਸੰਭਾਲਣ ਚ ਹੀ ਲੱਗ ਜਾਂਦੇ ਨੇ, 40-50 ਸਾਲ ਦੇ ਬਾਅਦ ਇਹ ਸਰੀਰ ਜਿਹੜਾ ਹੈ ਕੰਮ ਕਰਨਾ ਬੰਦ ਕਰ ਦਿੰਦਾ, ਯਾਨੀ ਕਿ ਇਹਦੇ ਚ ਵਿਘਟਨ ਸ਼ੁਰੂ ਹੋ ਜਾਂਦਾ, ਵਿਕਾਸ ਦੀ ਕਿਰਿਆ ਜਿਹੜੀ ਉਹ ਖਤਮ ਹੋ ਜਾਂਦੀ ਹੈ, ਸਰੀਰ ਜਿਹੜਾ ਮ੍ਰਿਤਯੂ ਨੂੰ ਪ੍ਰਾਪਤ ਹੋਣ ਲੱਗ ਜਾਂਦਾ। ਅਸੀਂ ਚਾਹ ਕਰਕੇ ਵੀ ਕੰਮ ਨਹੀਂ ਕਰ ਸਕਦੇ, ਯਾਨੀ ਕਿ ਜੋ ਕੁਛ ਅਸੀਂ ਸੋਚਿਆ ਸੀ ਕਿ ਅਸੀਂ ਆਪਣੀਆਂ ਜਿੰਮੇਦਾਰੀਆਂ ਪੂਰੀਆਂ ਕਰ ਲਈਏ ਉਸ ਤੋਂ ਬਾਅਦ ਕਰਾਂਗੇ, ਤੇ ਕਾਲ ਨੇ ਬੜੀ ਚਲਾਕੀ ਦੇ ਨਾਲ ਇਸ ਪਿੰਜਰੇ ਦੀ ਇੱਕ ਅਵਸਥਾ ਬਣਾਤੀ ਹੈ, ਯਾਨੀ ਕਿ ਬਾਲ ਜਵਾਨੀ ਔਰ ਬੁਢਾਪਾ, ਯਾਨੀ ਕਿ ਬਾਲਪਨ ਦੇ ਵਿਚ ਅਸੀਂ ਲਾੜਪਨ ਦੇ ਵਿਚ ਹੀ ਖੇਡਾਂ ਦੇ ਵਿਚ ਹੀ ਗੁਵਾ ਲਿਆ, ਉਹ ਜਵਾਨੀ ਭੋਗਾਂ ਦੇ ਵਿਚ ਕਾਮ ਕ੍ਰੋਧ ਮੋਹ ਲੋਹ ਅਹੰਕਾਰ ਦੇ ਵਿਚ ਤਨ ਇਸਤਰੀ ਪੁੱਤਰ ਵਸਤੂਆਂ ਨੂੰ ਇਕੱਤਰਿਤ ਕਰਨ ਵਿਚ ਹੀ ਲੱਗ ਗਏ। ਔਰ ਜਦੋਂ ਹੋਸ਼ ਸੰਭਾਲੀ ਅਸੀਂ ਆਪਣੇ ਘਰ ਦਾ ਕੰਮ ਕਰਨਾ ਸੀ, ਉਸ ਵਕਤ ਕੀ ਦੇਖਦੇ ਆ ਕਿ ਸਾਡੇ ਪੈਰ ਕਬਰ ਦੇ ਵਿਚ ਲਟਕ ਰਹੇ ਹਨ, ਅਸੀਂ ਚਾਹ ਕਰਕੇ ਵੀ ਨਹੀਂ ਕਰ ਸਕਦੇ, ਫਰਿਆਦਾਂ ਆਉਂਦੀਆਂ ਨੇ, ਅਸੀਂ ਚੌਕੜੀ ਨਹੀਂ ਮਾਰ ਸਕਦੇ, ਸਰੀਰ ਸਾਥ ਨਹੀਂ ਦਿੰਦਾ, ਬੁੱਧੀ ਕੰਮ ਨਹੀਂ ਕਰਦੀ, ਧਿਆਨ ਨਹੀਂ ਲੱਗਦਾ। ਹੁਣ ਧਿਆਨ ਕਿੱਥੋਂ ਲੱਗਣਾ ਸੀ, ਧਿਆਨ ਕੀ ਸੀ, ਪਰਮਾਤਮਾ ਦਾ ਇੱਕ ਗੁਣ ਸੀ, ਤਾਕਤ ਸੀ, ਯਾਨੀ ਕਿ ਜਿਸ ਨੂੰ ਸੁਰਤ ਕਹਿ ਲੋ, ਖਿਆਲ ਕਹਿ ਲੋ, ਚਾਹੇ ਉਸ ਨੂੰ ਧਿਆਨ ਕਹਿ ਲੋ, ਕੋਈ ਫਰਕ ਨਹੀਂ ਪੈਂਦਾ, ਸਿਰਫ ਲਫ਼ਜ਼ਾਂ ਦਾ ਫੇਰ ਹੈ। ਉਹ ਖਿਆਲ ਅਸੀਂ ਕਿੱਥੇ ਵਸਾਇਆ, ਯਾਨੀ ਕਿ ਜਵਾਨੀ ਦੇ ਵਿਚ ਜਦੋਂ ਤਾਕਤ ਦਿੱਤੀ ਸੀਗੀ ਪਰਮਾਤਮਾ ਨੇ ਆਪਣੇ ਨਾਪ ਮਿਲਣ ਵਾਸਤੇ, ਯਾਨੀ ਕਿ ਪਤੀ ਨੂੰ ਪ੍ਰਾਪਤ ਕਰਨ ਵਾਸਤੇ, ਉਸ ਵਕਤ ਇਹ ਸਾਰੀ ਤਾਕਤ ਅਸੀਂ ਕਿੱਥੇ ਖਰਚ ਕੀਤੀ, ਆਪਣੇ ਧੀਆਂ ਪੁੱਤਰਾਂ ਜ਼ਮੀਨ ਜਾਇਦਾਦ, ਯਾਨੀ ਕਿ ਇਨ੍ਹਾਂ ਭੈਣਾਂ ਭਰਾਵਾਂ ਭਰਜਾਈਆਂ ਸਸਰਾਂ ਦੇ ਵਿਚ ਉਨ੍ਹਾਂ ਨੂੰ ਕਾਇਮ ਕਰਨ ਵਾਸਤੇ ਹੀ ਅਸੀਂ ਆਪਣੀ ਹਸਤੀ ਨੂੰ ਮਿਟਾ ਦਿੱਤਾ। ਗੁਰੂ ਰਾਜ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦ ਤੇਰੀ ਤਾਕਤ ਹੀ ਖਤਮ ਹੋ ਗਈ, ਯਾਨੀ ਕਿ ਜਿਸ ਵਸਤੂ ਨੂੰ ਤੂੰ ਪ੍ਰਾਪਤ ਕਰਨਾ ਸੀ ਉਹ ਤੇ ਤੂੰ ਖੇਡਾਂ ਦੇ ਵਿਚ ਹੀ ਭੋਗਾਂ ਦੇ ਵਿਚ ਹੀ ਗਵਾ ਦਿੱਤੀ, ਤੇ ਹੁਣ ਤੂੰ ਚਾਹ ਕਰਕੇ ਵੀ ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਕਿਸ ਤਰੀਕੇ ਨਾਲ ਬਣ ਜਾਏਗਾ। ਸੋ ਕਾਲ ਦੀ ਚਾਲ ਜਿਹੜੀ ਸੀ ਉਹ ਕਾਮਯਾਬ ਹੋ ਗਈ, ਉਸ ਨੇ ਪ੍ਰਾਣ ਸ਼ਕਤੀ ਖੋਣੀ ਸੀ, ਕੀਮਤ ਖੋਣੀ ਸੀ। ਅਗਰ ਕਿਸੇ ਨੂੰ ਭਿਖਾਰੀ ਬਣਾਉਣਾ ਹੋਵੇ, ਭਿਖਮੰਗਾ ਬਣਾਉਣਾ ਹੋਵੇ, ਤੇ ਕੀ ਕੀਤਾ ਜਾਏਗਾ? ਸਭ ਤੋਂ ਪਹਿਲੇ ਜਿਹੜੀ ਦੌਲਤ ਉਸ ਦੇ ਹੱਥ ਦੇ ਵਿਚ ਉਸ ਦੀ ਜੇਬ ਦੇ ਵਿਚ ਮੌਜੂਦ ਹੈ ਉਹ ਉਸ ਦੇ ਕੋਲ ਖੋ ਲਈ ਜਾਏ, ਖੋ ਲਈ ਜਾਏ ਯਾਨੀ ਕਿ ਖਰਚ ਕਰਾ ਦਿੱਤੀ ਜਾਏ। ਹੁਣ ਖਰਚ ਕਰਾਉਣ ਵਾਸਤੇ ਉਸ ਦੇ ਅੱਗੇ ਉਪਾਅ ਰੱਖੇ ਜਾਂਦੇ ਨੇ, ਸੁਝਾਵ ਦਿੱਤੇ ਜਾਂਦੇ ਨੇ, ਭਾਈ ਤੂੰ ਇਸ ਜਗ੍ਹਾ ਖਰਚ ਕਰ, ਜਾਂ ਇਸ ਤਰੀਕੇ ਦੇ ਨਾਲ ਤੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ, ਕੋਈ ਵਸਤੂ ਮਿਲੇਗੀ, ਉਸ ਦੇ ਨਾਲ ਤੈਨੂੰ ਇਹ ਲਾਭ ਹੋਏਗਾ। ਯਾਨੀ ਕਿ ਮਨ ਜਿਹੜਾ ਹੈ ਭਰਮਾਉਣਾ ਸ਼ੁਰੂ ਕਰ ਦਿੰਦਾ ਉਸ ਜੀਵਾਤਮਾ ਨੂੰ ਕਿ ਉਸ ਦੀ ਦੌਲਤ ਖੋਣ ਵਾਸਤੇ, ਦੌਲਤ ਜਿਹੜੀ ਕਿ ਪ੍ਰਾਣ ਸ਼ਕਤੀ ਉਸ ਨੂੰ ਮਿਲੀ ਸੀ, ਔਰ ਉਹ ਜੀਵਾਤਮਾ ਜਿਹੜੀ ਉਸ ਭਰਮ ਦੇ ਵਿਚ, ਯਾਨੀ ਕਿ ਮਨ ਦੀ ਸੰਗਤ ਦੇ ਵਿਚ ਭਰਮ ਦੇ ਵਿਚ ਆ ਜਾਂਦੀ ਹੈ ਔਰ ਆਪਣੀ ਦੌਲਤ ਜਿਹੜੀ ਹੈ ਖਰਚ ਕਰਨ ਲੱਗ ਜਾਂਦੀ ਹੈ। ਮਨ ਦੇ ਪਾਸ ਆਪਣੀ ਕੋਈ ਦੌਲਤ ਨਹੀਂ ਹੈ, ਕੋਈ ਤਾਕਤ ਨਹੀਂ ਹੈ, ਉਹ ਸਾਰੀ ਤਾਕਤ ਜਿਹੜੀ ਹੈ ਇਸ ਆਤਮਾ ਦੇ ਕੋਲੋਂ ਲੈਂਦਾ ਹੈ। ਆਤਮਾ ਦੇ ਕੋਲ ਆਪਣੀ 12 ਸੂਰਜ ਦੀ ਤਾਕਤ ਹੈ, ਇੱਕ ਸੂਰਜ ਦੀ ਤਾਕਤ ਜਿਹੜੀ ਹੈ ਇਸ ਸ੍ਰਿਸ਼ਟੀ ਨੂੰ ਚਲਾ ਰਹੀ ਹੈ। ਵਿਚਾਰ ਕਰਕੇ ਦੇਖ ਲੋ, 12 ਸੂਰਜ ਦੀ ਤਾਕਤ ਅਸੀਂ ਆਪਣੇ ਅੰਤਰ ਦੇ ਵਿਚ ਲੈ ਕਰਕੇ ਬੈਠੇ ਹਾਂ, ਉਸ ਦੇ ਬਾਵਜੂਦ ਸਾਡੇ ਅੰਤਰ ਦੇ ਵਿਚ ਅੰਧੇਰਾ ਹੈ, ਯਾਨੀ ਕਿ ਅਸੀਂ ਭਿਖਮੰਗੇ ਬਣੀ ਬੈਠੇ ਹਾਂ। ਕਿਸ ਤਰੀਕੇ ਦੇ ਨਾਲ ਉਹ ਸਾਰੀ ਤਾਕਤ ਜਿਹੜੀ ਅਸੀਂ ਖਰਚ ਕਰ ਚੁੱਕੇ ਹਾਂ। ਪਰਮਾਤਮਾ ਦਾ ਅੰਸ਼ ਜਿਹੜਾ ਹੈ ਉਹ ਆਤਮਾ ਹੈ, ਆਤਮਾ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ। ਅਗਰ ਕੋਈ ਕਹੇ ਕਿ ਕਾਲ ਇਸ ਨੂੰ ਜੋ ਹੈ ਖਰਾਬ ਕਰ ਸਕਦਾ, ਵਧਾ ਸਕਦਾ, ਘਟਾ ਸਕਦਾ, ਤੇ ਐਸੀ ਗੱਲ ਨਹੀਂ ਹੈ। ਵਿਚਾਰ ਕਰਕੇ ਦੇਖੋ, ਇੱਕ ਧਾਤੂ ਹੈ, ਸੋਨੇ ਦੀ ਧਾਤੂ ਹੈ, ਚਾਂਦੀ ਹੈ, ਲੋਹੇ ਦੀ ਹੈ, ਕੁਛ ਵੀ ਹੈ, ਮਿੱਟੀ ਜਿਹੜੀ ਹੈ ਉਸ ਦੇ ਵਿਚ ਰਲ ਨਹੀਂ ਸਕਦੀ। ਅਗਰ ਧਾਤੂ ਆਪਣੇ ਆਪ ਦੇ ਵਿਚ ਪੂਰਨ ਠੋਸ ਰੂਪ ਦੇ ਵਿਚ ਇਸ ਜਗਤ ਦੇ ਵਿਚ ਮੌਜੂਦ ਹੈ, ਤੇ ਮਿੱਟੀ ਦਾ ਕੰਮ ਕੀ ਹੈ, ਉਸ ਦੇ ਉੱਪਰ ਪਰਤ ਚੜ ਜਾਏਗੀ, ਪਰਤ ਚੜ ਜਾਏਗੀ, ਤੇ ਉਸ ਦੇ ਅਸਲੀ ਰੂਪ ਜਿਹੜਾ ਹੈ ਸੋਨੇ ਦਾ, ਯਾਨੀ ਕਿ ਚਮਕ ਜਿਹੜੀ ਹੈ ਉਹ ਮੱਧਮ ਹੋ ਜਾਏਗੀ, ਇਤਨੀ ਮੱਧਮ ਹੋ ਜਾਏਗੀ ਕਿ ਕੁਛ ਸਮੇਂ ਬਾਅਦ ਅਸੀਂ ਦੇਖਾਂਗੇ ਕਿ ਉਹ ਮਿੱਟੀ ਦਾ ਹੀ ਰੂਪ ਨਜ਼ਰ ਆਉਣ ਲੱਗ ਜਾਏਗੀ। ਉਸੇ ਤਰੀਕੇ ਦੇ ਨਾਲ ਆਤਮਾ ਦੇ ਉੱਪਰ ਇਸ ਕਾਲ ਦਾ ਕੋਈ ਪ੍ਰਭਾਵ ਨਹੀਂ, ਕਾਲ ਰੂਪੀ ਮਿੱਟੀ ਜਿਹੜੀ ਹੈ ਇਸ ਦੇ ਉੱਪਰ ਪਰਤ ਚੜਾ ਦਿੰਦੀ ਹੈ, ਮਨ ਦੀ ਸੰਗਤ ਦੇ ਨਾਲ ਕਾਰ ਵਿਵਹਾਰ ਕਰਾ ਕਰਕੇ, ਸਵਾਦ ਲਗਾ ਕਰਕੇ, ਕਰਮਾਂ ਦੇ ਭੁਗਤਾਨ ਦੇ ਰੂਪ ਦੇ ਵਿਚ, ਯਾਨੀ ਕਿ ਆਪਣੀ ਚਮਕ ਜਿਹੜੀ 12 ਸੂਰਜ ਦੀ ਇਹ ਗਵਾ ਬੈਠਦੀ ਹੈ, ਗਵਾ ਕੀ ਬੈਠਦੀ, ਅੰਤਰ ਦੇ ਵਿਚ ਮੌਜੂਦ ਹੈ। ਯਾਨੀ ਕਿ ਇਹ ਸਮਝਾਉਣ ਦਾ ਇੱਕ ਤਰੀਕਾ ਹੈ, ਇਹ ਸਾਰੇ ਲਫ਼ਜ਼ ਅਧੂਰੇ ਨੇ, ਇਹ ਵਿਸ਼ੇ ਹੈ ਆਤਮਾ ਔਰ ਪਰਮਾਤਮਾ ਦਾ, ਮਨ ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ ਹੈ, ਔਰ ਲਫ਼ਜ਼ ਜਿਹੜੇ ਨੇ ਮਨ ਬੁੱਧੀ ਔਰ ਇੰਦਰੀਆਂ ਦੇ ਅੰਦਰ ਨੇ, ਇਸ ਕਰਕੇ ਇਹ ਸਾਰੇ ਲਫ਼ਜ਼ ਵੀ ਅਧੂਰੇ ਨੇ, ਇਨ੍ਹਾਂ ਦੇ ਅਰਥ ਵੀ ਅਧੂਰੇ ਨੇ, ਫਿਰ ਵੀ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇੱਕ ਸਮਝਾਉਣ ਦਾ ਤਰੀਕਾ ਮਾਤਰ ਹੈ ਬਸ, ਇਸ ਤੇ ਅੱਗੇ ਬਹਿਸ ਕਰਨ ਲੱਗ ਜਾਵਾਂਗੇ ਤੇ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੋਏਗਾ। ਸੋ ਅਸਲੀ ਗੱਲ ਕੀ ਹੈ ਕਿ ਇਹ ਤਾਕਤ ਜਿਹੜੀ ਹੈ ਇਸ ਦੇ ਉੱਪਰ ਕਾਲ ਦੀ ਪਰਤ ਚੜ ਗਈ ਔਰ ਆਪਣੀ ਰੋਸ਼ਨੀ ਜਿਹੜੀ ਹੈ ਇਹ ਗਵਾ ਬੈਠੀ, ਆਪਣੇ ਆਪ ਨੂੰ ਸਰੀਰ ਸਮਝਣ ਲੱਗ ਗਈ। ਹੁਣ ਸਰੀਰ ਦਾ ਕੋਈ ਹਿੱਸਾ ਕੱਟ ਜਾਏ, ਇੱਕ ਪਿੰਨ ਵੀ ਲੱਗਦੀ ਹੈ ਤੇ ਆਤਮਾ ਤੜਫ ਜਾਂਦੀ ਹੈ। ਕਾਰਨ ਕਿ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਕਰਕੇ ਬੈਠੀਏ, ਕਿਉਂਕਿ ਰੋਮ ਰੋਮ ਦੇ ਵਿਚ ਇਹ ਵਸ ਚੁੱਕੀ ਹੈ, 9 ਦੁਆਰਿਆਂ ਦੇ ਵਿਚ ਇਤਨੀ ਬੁਰੀ ਤਰੀਕੇ ਦੇ ਨਾਲ ਫਸੀ ਹੋਈ ਹੈ ਕਿ ਇਸ ਨੂੰ ਆਪਣੇ ਸੋਨੇ ਦੀ ਧਾਤੂ ਦਾ ਉਹ ਗਿਆਨ ਹੀ ਨਹੀਂ ਹੈ ਕਿ ਇਹ ਸੋਨੇ ਦਾ ਰੂਪ ਹੈ, ਸੋਨੇ ਦਾ ਅੰਸ਼ ਹੈ। ਇਸ ਦੇ ਵਿਚ ਕਾਲ ਦਾ ਕੋਈ ਪ੍ਰਭਾਵ ਹੋ ਨਹੀਂ ਸਕਦਾ, ਮਿੱਟੀ ਇਸ ਦੇ ਅੰਦਰ ਜਾ ਹੀ ਨਹੀਂ ਸਕਦੀ, ਇਹ ਠੋਸ ਰੂਪ ਦੇ ਵਿਚ ਅਟਲ ਰੂਪ ਦੇ ਵਿਚ ਇਸ ਜਗਤ ਦੇ ਵਿਚ ਮੌਜੂਦ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਕਾਲ ਨੇ ਐਸੀ ਸਿਆਣਪ ਦੇ ਨਾਲ ਇਹ ਜਾਲ ਰਚਿਆ ਹੈ, ਐਸਾ ਮਹਿਰ ਜਾਲ ਹੈ ਕਿ ਬਰੀਕ ਤੋਂ ਬਰੀਕ ਮਛਲੀ ਵੀ ਇਸ ਦੇ ਵਿਚੋਂ ਨਿਕਲ ਨਹੀਂ ਸਕਦੀ। ਸੋ ਆਪਣੇ ਆਪ ਨੂੰ ਭੁੱਲ ਕਰਕੇ ਇਹ ਇਸ ਜਗਤ ਦੇ ਕਾਰ ਵਿਵਹਾਰ ਦੇ ਵਿਚ ਫਸੀ ਬੈਠੀ ਹੈ। ਔਰ ਜਦੋਂ ਵੀ ਇਸ ਨੂੰ ਨਿਕਲਣ ਦਾ ਮੌਕਾ ਮਿਲਦਾ, ਵਿਚਾਰ ਕਰਕੇ ਦੇਖੋ, 84 ਲੱਖ ਪਿੰਜਰੇ ਬਣਾਏ ਗਏ ਨੇ, 84 ਲੱਖ ਸੂਟਾਂ ਦੇ ਵਿਚ ਇਕ ਸੂਟ ਦੀ ਕੀਮਤ ਅਸੀਂ ਕਿਆ ਲਗਾ ਸਕਦੇ ਹਾਂ? ਕਿਤਨੀਆਂ ਹੀ ਜੂਨਾਂ ਨੇ ਅਸੀਂ ਦੇਖ ਹੀ ਨਹੀਂ ਸਕਦੇ, ਜਾਣ ਹੀ ਨਹੀਂ ਸਕਦੇ, ਉਨ੍ਹਾਂ ਦੀ ਉਮਰ ਦੀ ਕੀ ਗੱਲ ਕਰਨੀ? ਦੇਵੀ ਦੇਵਤਿਆਂ ਦੀ ਜੂਨ ਜਿਹੜੀ ਹੈ, ਇਹ ਵੀ ਤਨ ਔਰ ਪੰਨ ਦਾ ਪਿੰਜਰਾ ਲੈ ਕਰਕੇ ਬੈਠੇ ਨੇ। ਲੱਖਾਂ ਸਾਲਾਂ ਦੀ ਇਨ੍ਹਾਂ ਦੀ ਉਮਰ ਹੈ, ਉਹ ਲੱਖਾਂ ਸਾਲਾਂ ਦੀਆਂ ਉਮਰਾਂ ਲੈ ਕਰਕੇ ਬੈਠੇ ਨੇ। ਵਰਿਕਸ਼ ਜੂਨੀਆਂ ਨੂੰ ਲੈ ਲਓ, 1000 ਸਾਲਾਂ ਦੀਆਂ ਇਨ੍ਹਾਂ ਦੀਆਂ ਉਮਰਾਂ ਨੇ। ਵਿਗਿਆਨਿਕ ਖੋਜ ਕਰਕੇ ਥੱਕ ਗਏ, ਪਰ ਅੰਦਾਜ਼ ਨਹੀਂ ਲਗਾ ਸਕੇ ਕਿ ਕਿਤਨੀ ਉਮਰ ਹੈ, ਯਾਨੀ ਕਿ ਹਜ਼ਾਰਾਂ ਤੋਂ ਵੱਧ ਹੈ। 2000 ਸਾਲ ਦਾ ਹਿਸਾਬ ਸਾਡੇ ਕੋਲ ਨਹੀਂ ਹੈ, ਤੇ ਵਿਚਾਰ ਕਰਕੇ ਦੇਖੋ, 84 ਲੱਖ ਜਾਮਿਆਂ ਨੂੰ ਜਦੋਂ ਇਹ ਗੇੜ ਕੱਟਦੀ ਹੈ, ਤਦ ਜਾ ਕਰਕੇ ਇਸ ਨੂੰ ਮਨੁੱਖੇ ਜਨਮ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਮਨੁੱਖਾ ਜਨਮ ਖੁਦ ਆਪਣੇ ਆਪ ਦੇ ਵਿਚ ਇਕ ਅਵਤਾਰ ਹੈ। ਔਰ ਅਗਰ ਇਸ ਨੂੰ 84 ਲੱਖ ਨਾਲ ਗੁਣਾ ਕਰੀਏ ਨਾ, 1000 ਲੱਖਾਂ ਸਾਲਾਂ ਦੇ ਨਾਲ, ਤੇ ਕਰੋੜਾਂ ਅਰਬਾਂ ਯੁੱਗ ਨਿਕਲ ਜਾਣਗੇ, ਤਦ ਜਾ ਕਰਕੇ ਇਸ ਜੀਵਾਤਮਾ ਨੂੰ ਇਕ ਮੌਕਾ ਮਿਲਦਾ ਹੈ ਅਵਤਾਰ ਲੈਣ ਦਾ, ਜਾਗਣ ਦਾ। ਯਾਨੀ ਕਿ 84 ਲੱਖ ਪਿੰਜਰਿਆਂ ਦੇ ਵਿਚ ਇਹ ਆਤਮਾ ਸੁੱਤੀ ਪਈ ਹੈ, ਇਹ ਜਾਗੀ ਨਹੀਂ ਹੈ। ਕਿਤਨੀ ਵੀ ਉੱਤਮ ਮਹਾਨ ਜੂਨ ਕਿਉਂ ਨਾ ਮਿਲ ਜਾਏ, ਸੂਖਮ ਅਤਿ ਸੂਖਮ ਯਾਨੀ ਕਿ ਕਾਰਨ ਲੋਕਾਂ ਦੇ ਵਿਚ ਵੀ ਇਹ ਸਿਰਫ ਭੁਗਤਾਨ ਦਿੰਦੀ ਹੈ। ਕਿਸ ਚੀਜ਼ ਦਾ ਭੁਗਤਾਨ ਦਿੰਦੀ ਹੈ? ਜਦੋਂ ਇਹ ਅਵਤਾਰ ਲੈ ਕਰਕੇ 2 ਪੈਰ ਦੀ ਜੂਨ ਆਕਾਸ਼ ਤੱਤਵ ਯਾਨੀ ਕਿ ਬੁੱਧੀ ਨੂੰ ਪ੍ਰਾਪਤ ਕਰਕੇ ਇਸ ਜਗਤ ਦੇ ਵਿਚ ਅਵਤਾਰਿਤ ਹੁੰਦੀ ਹੈ। ਆਕਾਸ਼ ਤੱਤਵ ਕਿਉਂ ਦਿੱਤਾ ਗਿਆ ਸੀ? ਬੁੱਧੀ ਇਸ ਕਰਕੇ ਦਿੱਤੀ ਗਈ ਸੀ, ਇਹ ਆਪਣੇ ਘਰ ਦਾ ਕੰਮ ਕਰ ਸਕੇ, ਇਸ ਜਾਲ ਨੂੰ ਪਹਿਚਾਣ ਸਕੇ। ਔਰ ਅਸੀਂ ਕਰ ਕੀ ਰਹੇ ਹਾਂ? ਇਹ ਬੁੱਧੀ ਦਾ ਇਸਤੇਮਾਲ ਕਿੱਥੇ ਕਰ ਰਹੇ ਹਾਂ? ਕਾਲ ਨੇ ਮਨ ਦੇ ਅਧੀਨ ਕਰਕੇ ਇਸ ਬੁੱਧੀ ਨੂੰ ਐਸੇ ਖਿਆਲ ਔਰ ਐਸੇ ਵਿਚਾਰ ਸਾਨੂੰ ਦੇ ਦਿੱਤੇ ਨੇ, ਐਸੀਆਂ ਸਕੀਮਾਂ ਦੇ ਦਿੱਤੀਆਂ, ਐਸੇ ਪ੍ਰੋਜੈਕਟ ਦੇ ਦਿੱਤੇ। ਕਿਸੇ ਨਾਲ ਗੱਲ ਕਰਕੇ ਦੇਖੋ ਭਾਈ, ਭਜਨ ਬੰਦਗੀ ਕਰਦੇ ਹੋ, ਕਹਿਣਗੇ ਵੀ ਸਾਨੂੰ ਮੀਟਿੰਗਾਂ ਤੋਂ ਵੀ ਫੁਰਸਤ ਨਹੀਂ ਹੈਗੀ, ਕੰਮ ਧੰਦੇ ਫੈਕਟਰੀਆਂ ਮੋਟਰਾਂ ਇਤਨੀਆਂ ਨੇ, ਉਹਨਾਂ ਦੀ ਸੰਭਾਲ ਕਰਨ ਦੇ ਵਿਚ ਹੀ ਇਹ ਪ੍ਰਾਣ ਸ਼ਕਤੀ ਜਿਹੜੀ ਖਤਮ ਹੋ ਰਹੀ ਹੈ। ਯਾਨੀ ਕਿ ਉਹ ਜਿਹੜੀ ਕੀਮਤ ਸੀ ਨਾ ਭਿਖਾਰੀ ਬਣਾਉਣ ਵਾਸਤੇ, ਜਿਹੜੀ ਕਿ ਅਖੁੱਟ ਭੰਡਾਰ ਇਸ ਜੀਵਾਤਮਾ ਨੂੰ ਮੌਜੂਦ ਹਨ, ਪਰਮਾਤਮਾ ਦਾ ਅੰਸ਼ ਹੈ, ਇਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਹੀ ਨਹੀਂ ਹੈ, ਤੇ ਅਖੁੱਟ ਭੰਡਾਰ ਆ ਪਰਮਾਤਮਾ ਦਾ ਅੰਸ਼ ਹੈ। ਪਰਮਾਤਮਾ ਅਨੰਤ ਗੁਣਾਂ ਦਾ ਸਵਾਮੀ ਹੈ, ਤੇ ਉਸ ਦੇ ਅੰਸ਼ ਦੇ ਵਿਚ ਕਿਆ ਅਨੰਤ ਗੁਣ ਨਹੀਂ ਨੇ? ਉਹ ਸੀਮਿਤ ਕਿਸ ਤਰੀਕੇ ਦੇ ਨਾਲ ਹੋ ਸਕਦੀ ਹੈ? ਕਿਸ ਤਰੀਕੇ ਦੇ ਨਾਲ ਅਸੀਂ ਉਸ ਨੂੰ ਕੈਦ ਕਰ ਸਕਦੇ ਹਾਂ? ਤੇ ਉਹ ਕੈਦ ਕਰਨ ਦਾ ਹੀ ਇਹ ਜਾਲ ਜਿਹੜਾ ਹੈ ਕਾਲ ਨੇ ਰਚਿਆ ਹੋਇਆ। ਔਰ ਇਹ ਕਾਲ ਦੇ ਜਾਲ ਨੂੰ ਪਹਿਚਾਣਨ ਵਾਸਤੇ ਹੀ ਇਹ ਬੁੱਧੀ ਦਾ ਤੱਤ ਮਿਲਿਆ ਸੀ। ਔਰ ਉਹ ਬੁੱਧੀ ਅਸੀਂ ਖਰਚ ਕਿੱਥੇ ਕੀਤੀ? ਇਸ ਜਾਲ ਨੂੰ ਪੱਕਾ ਕਰਨ ਵਾਸਤੇ, ਆਪਣੇ ਜਨਮ ਔਰ ਮਰਨ ਨੂੰ, ਗੇੜ ਨੂੰ ਹੋਰ ਪੱਕਾ ਕਰਨ ਵਾਸਤੇ। ਕੋਈ ਸਤਿਗੁਰੂ ਦੇ ਕੋਲ ਬੈਠ ਕਰਕੇ ਜਨਮ ਮਰਨ ਪੱਕੇ ਕਰ ਰਿਹਾ, ਕੋਈ ਜੜ ਵਸਤੂਆਂ ਮੂਰਤੀਆਂ ਔਰ ਪੋਥੀਆਂ ਨੂੰ ਮੱਥੇ ਟੇਕ ਕੇ ਪੱਕੇ ਕਰ ਰਿਹਾ, ਕੋਈ ਜਗਤ ਦੇ ਵਿਚ ਸਮੁੰਦਰ ਤਲਾਬਾਂ ਔਰ ਗੁਫਾ ਦੇ ਵਿਚ ਉਸਦੀ ਤਲਾਸ਼ ਕਰਦੇ ਹੋਏ ਆਪਣੇ ਜਨਮ ਪੱਕੇ ਕਰ ਰਿਹਾ। ਇਹ ਸਾਰੇ ਦੇ ਸਾਰੇ ਜਿਤਨੇ ਵੀ ਤਰੀਕੇ ਨੇ, ਸਾਰੇ ਦੇ ਸਾਰੇ ਜੀਵਾਤਮਾ ਨੂੰ ਬੰਧਨ ਦੇ ਵਿਚ ਲੈ ਕਰਕੇ ਆਉਂਦੇ ਨੇ। ਬੰਧਨ ਤੋਂ ਨਿਕਲਣ ਦਾ ਜਿਹੜਾ ਰਸਤਾ ਹੈ, ਉਹ ਇਸ ਜੀਵਾਤਮਾ ਨੂੰ ਮਿਲਿਆ ਹੋਇਆ ਇਸ ਘੱਟ ਅਵਤਾਰ ਦੇ ਅੰਤਰ ਦੇ ਵਿਚ ਹੀ ਹੈ। ਬਾਹਰ ਕੋਈ ਰਸਤਾ ਨਹੀਂ ਹੈ। ਅਸੀਂ ਬਾਹਰ ਦੀਆਂ ਗੱਲਾਂ ਕਰਦੇ ਹਾਂ, ਬਾਹਰ ਅੰਮ੍ਰਿਤ ਛਕਾਏ ਜੀ, ਨਾਮ ਲਿਆ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਲਿਆ। ਵਿਚਾਰ ਕਰਕੇ ਦੇਖੋ, ਨਾਮ ਕਿਆ ਕੋਈ ਅਧੂਰੀ ਵਸਤੀ ਹੈ? ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਚੁੱਕੇ ਨੇ ਕਿ ਇਸ ਦੇ ਉੱਪਰ ਕਾਲ ਦਾ ਕੋਈ ਪ੍ਰਭਾਵ ਨਹੀਂ, ਕੋਈ ਘਟਾ ਵਧਾ ਨਹੀਂ, ਤੇ ਫਿਰ ਅਸੀਂ ਬਾਹਰੋਂ ਕਿਹੜਾ ਅੰਮ੍ਰਿਤ ਲਿਆ, ਕਿਹੜਾ ਨਾਮ ਲਿਆ? ਜਦੋਂ ਨਾਮ ਨਿਕਲ ਜਾਏਗਾ ਨਾ ਇਸ ਸਰੀਰ ਦੇ ਵਿਚੋਂ, ਇਹ ਸਰੀਰ ਮ੍ਰਿਤ ਹੋ ਜਾਏਗਾ, ਮੁਰਦਾ ਹੋ ਜਾਏਗਾ। ਤੇ ਮੁਰਦਿਆਂ ਨੂੰ ਕੀ ਕਰਦੇ ਹਾਂ ਅਸੀਂ? ਬਾਲਣ ਦਾ ਹੀ ਕੰਮ ਹੁੰਦਾ, ਜਾ ਕਰਕੇ ਬਾਲ ਦਿੰਦੇ ਆ, ਜਾਂ ਦਫਨਾ ਦਿੰਦੇ ਆ, ਜਾਂ ਦਰਿਆ ਚ ਰੋੜ ਦਿੰਦੇ ਆ। ਯਾਨੀ ਕਿ ਕਿਸੇ ਕੰਮ ਦਾ ਨਹੀਂ ਅਗਰ ਨਾਮ ਇਹਦੇ ਵਿਚੋਂ ਨਿਕਲ ਜਾਏ। ਔਰ ਨਾਮ ਆਪਣੇ ਆਪ ਦੇ ਵਿਚ ਭਰਪੂਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾ ਸਵਾਦ ਨਾ ਪਾਇਆ। ਮਨਮੁਖ ਜਿਹੜੇ ਨੇ ਇਸ ਸਵਾਦ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ। ਕਾਰਨ ਕੀ ਸੀ? ਉਹ ਮਨ ਦੇ ਹੁਕਮ, ਮਨ ਦੇ ਨਿਰਦੇਸ਼ ਦੇ ਵਿਚ ਆ ਕਰਕੇ ਬਾਹਰ ਹੀ ਤਲਾਸ਼ ਕਰਦੇ ਰਹਿ ਗਏ। ਬਾਹਰ ਦੇ ਮਨ, ਬੁੱਧੀ ਔਰ ਇੰਦਰੀਆਂ ਦੇ ਵਿਚ ਜੜਾ ਵੀ ਲਫ਼ਜ਼ ਆ ਗਿਆ, ਜੜਾ ਵੀ ਕੁੰਡ ਦਾ ਕੁੰਡ ਆ ਗਿਆ, ਜਿਸ ਨੂੰ ਅਸੀਂ ਅੰਮ੍ਰਿਤ ਕਹਿੰਦੇ ਆ। ਤਾਂ ਸੰਗਤ ਜੀ, ਯਾਦ ਰੱਖਣਾ, ਨਾ ਤੇ ਉਹ ਨਾਮ ਹੈ ਨਾ ਉਹ ਅੰਮ੍ਰਿਤ ਹੈ। ਨਾਮ ਔਰ ਅੰਮ੍ਰਿਤ ਕਿਹੜਾ ਹੈ? ਉਹ 9 ਦੁਆਰਿਆਂ ਵਿਚ ਹੈ ਹੀ ਨਹੀਂ, ਨਾ 9 ਦੁਆਰਿਆਂ ਦੇ ਨਾਲ ਅਸੀਂ ਉਸ ਨੂੰ ਜਾਣ ਸਕਦੇ ਹਾਂ। ਮਨ, ਬੁੱਧੀ ਔਰ ਇੰਦਰੀਆਂ ਦੀ ਸੀਮਾ ਤੋਂ ਪਰੇ, ਯਾਨੀ ਕਿ ਉਹ ਪਰਮ ਚੇਤਨ ਦਾ ਇੱਕ ਗੁਣ ਹੈ ਜਿਹੜਾ ਕਿ 10ਵੇਂ ਦੁਆਰ ਦੇ ਵਿਚ ਮਿਲਦਾ ਹੈ। ਔਰ ਗੁਰੂ ਕੌਣ ਹੈ? ਗੁਰੂ ਵੀ ਉਸੀ ਦਾ ਅੰਸ਼, ਯਾਨੀ ਕਿ ਨਾਮ ਜਾਂ ਸ਼ਬਦ ਹੀ ਹੈ। ਸਿਰਫ ਸਾਨੂੰ ਸਮਝਾਉਣ ਵਾਸਤੇ ਮਨ, ਬੁੱਧੀਆਂ ਬੁੱਧੀ ਔਰ ਇੰਦਰੀਆਂ ਦੀ ਸੀਮਾ ਕਰਕੇ ਉਸਨੇ ਉਸ ਘੱਟ ਦੇ ਵਿੱਚ ਪ੍ਰਗਟ ਹੋ ਕਰਕੇ ਗੁਰੂ ਦਾ ਰੂਪ ਲਿਆ, ਭਾਈ ਦਾ ਰੂਪ ਲਿਆ, ਪਿਤਾ ਦਾ ਰੂਪ, ਕੋਈ ਵੀ ਲਫ਼ਜ਼ ਨਾਲ ਯਾਦ ਕਰ ਦੋ, ਲਫ਼ਜ਼ਾਂ ਦੇ ਵਿੱਚ ਹੀ ਅਸੀਂ ਸਾਰੇ ਫਸੇ ਬੈਠੇ ਹਾਂ। ਲਫ਼ਜ਼ਾਂ ਦਾ ਹੀ ਮਤ ਔਰ ਧਰਮ ਹੈ, ਪਰ ਪਰਮਾਤਮਾ ਦਾ ਜਿਹੜਾ ਨਾਮ ਜਿਸ ਨੂੰ ਸੰਤਾਂ ਨੇ ਕਿਹਾ ਉਹ ਗੁਣ ਹੈ, ਇੱਕ ਪ੍ਰਕਾਸ਼ ਔਰ ਆਵਾਜ਼ ਦਾ, ਉਹ ਕਿਸੇ ਲਫ਼ਜ਼ ਦੇ ਵਿੱਚ ਨਹੀਂ ਹੈ, ਕਿਸੇ ਮਤ ਔਰ ਧਰਮ ਦੇ ਵਿੱਚ ਨਹੀਂ ਹੈ। ਉਹ ਜੜ ਔਰ ਚੇਤਨ ਸਭ ਨੂੰ ਆਧਾਰ ਦੇਣ ਵਾਲਾ ਮਿਲਦਾ ਕਿੱਥੇ ਹੈ? ਜਦੋਂ ਮਨੁੱਖੇ ਜਨਮ ਦਾ ਅਵਤਾਰ ਆਉਂਦਾ ਔਰ ਨੋ ਦੁਆਰਾ ਚ ਨਹੀਂ ਮਿਲਦਾ, ਜਦੋਂ ਇਹ ਜੀਵਾਤਮਾ ਜਾਗਦੀ ਹੈ ਤਦ ਉਸ ਨੂੰ ਮਿਲਦਾ। ਇਸ ਜਗਤ ਦੇ ਵਿੱਚ ਜਦੋਂ ਵੀ ਨਾਮ ਕਿਸੇ ਨੂੰ ਪ੍ਰਾਪਤ ਹੋਏਗਾ, ਜਾਗ ਕੇ ਪ੍ਰਾਪਤ ਹੋਏਗਾ, ਸੁੱਤਿਆਂ ਕਿਸੇ ਨੂੰ ਨਾਮ ਪ੍ਰਾਪਤ ਨਹੀਂ ਹੋਇਆ, ਆਪਾਂ ਸਾਰੇ ਦੇ ਸਾਰੇ ਸੁੱਤੇ ਬੈਠੇ ਹਾਂ। ਬੇਸ਼ਕ ਮਨੁੱਖੇ ਜਨਮ ਦੇ ਵਿੱਚ ਬੁੱਧੀ ਤੱਤਵ ਲੈ ਕਰਕੇ ਬੈਠੇ ਹਾਂ, ਪਰ ਸੁੱਤੇ ਪਏ ਹਾਂ। ਸੁੱਤੇ ਕਿਸ ਤਰੀਕੇ ਹੈ? ਸੁੱਤੇ ਦਾ ਭਾਵ ਹੈ ਕਿ ਅਸੀਂ ਨੋ ਦੁਆਰਾ ਦੇ ਜ਼ਰੀਏ ਸੰਸਾਰ ਦੇ ਵਿੱਚ ਫਸੇ ਹਾਂ, ਯਾਨੀ ਕਿ ਸੰਸਾਰ ਦੇ ਵਿੱਚ ਜਾਗਣਾ ਜਿਹੜਾ ਸੰਸਾਰ ਪਰਮਾਤਮਾ ਦੀ ਵਾਸੋਂ ਸੋਣ ਦੇ ਬਰਾਬਰ ਹੈ। ਸੋ ਪਰਮਾਤਮਾ ਦੀ ਤਰਫੋਂ ਅਸੀਂ ਸੁੱਤੇ ਬੈਠੇ ਹਾਂ, ਨਾਮ ਦੀ ਤਰਫੋਂ ਸੁੱਤੇ ਬੈਠੇ ਹਾਂ, ਤੇ ਨਾਮ ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦਾ ਹੈ? ਅੰਮ੍ਰਿਤ ਕਿਸ ਤਰੀਕੇ ਦੇ ਨਾਲ ਇਹ ਜੀਵਾਤਮਾ ਪੀ ਸਕਦੀ ਹੈ? ਜਦੋਂ ਜਾਗੇਗੀ। ਹੁਣ ਅਸੀਂ ਵਿਚਾਰ ਕਰਕੇ ਦੇਖੀਏ, ਗੁਰੂ ਸਾਹਿਬ ਜੋ ਕੁਝ ਸਾਨੂੰ ਦਿੰਦੇ ਨੇ ਪਾਣੀ ਦੇ ਬਾਟੇ ਵਿੱਚ, ਉਹਨਾਂ ਨੇ ਬਾਣੀ ਪੜ੍ਹ ਕੇ ਅੰਮ੍ਰਿਤ ਬਣਾਤਾ, ਤਾਂ ਪੂਰਨ ਸਤਿਗੁਰਾਂ ਦੀ ਤਾਕਤ ਹੈ, ਉਹ ਕੁਝ ਵੀ ਕਰ ਸਕਦੇ ਨੇ, ਕੁਝ ਵੀ ਲਫ਼ਜ਼ ਦੇ ਵਿੱਚ ਕੁਝ ਵੀ ਦੇ ਸਕਦੇ ਨੇ, ਉਹ ਇੱਕ ਅਲੱਗ ਮਜ਼ਮੂਨ ਹੈ। ਪਰ ਵਿਚਾਰ ਕਰਕੇ ਦੇਖੋ, ਜਿਹੜੇ ਆਕਾਰ ਨੂੰ ਅਸੀਂ ਗੁਰੂ ਸਮਝ ਕਰਕੇ ਬੈਠੇ ਹਾਂ, ਉਹ ਆਕਾਰ ਵੀ ਝੂਠਾ। ਉਸ ਝੂਠ ਤੋਂ ਅਸੀਂ ਸੱਚ ਨੂੰ ਪ੍ਰਾਪਤ ਕਰਨ ਲਈ ਇੱਕ ਕਿਰਿਆ ਨੂੰ, ਵਿਧੀ ਨੂੰ ਅਪਣਾਉਣਾ, ਪਰ ਅਸੀਂ ਆਕਾਰ ਨੂੰ ਯਾਨੀ ਕਿ ਝੂਠ ਨੂੰ ਹੀ ਪਕੜ ਕੇ ਬੈਠ ਗਏ। ਉਹ ਆਕਾਰ ਸਤਿਗੁਰੂ ਨੇ ਵੀ ਛੱਡ ਜਾਣਾ, ਔਰ ਜਿਹੜਾ ਸ਼ਿਸ਼ ਬੈਠਾ ਹੈ ਯਾਨੀ ਕਿ ਆਤਮਾ ਜਿਸ ਪਿੰਜਰੇ ਨੂੰ ਲੈ ਕਰਕੇ ਬੈਠੀ ਹੈ, ਉਸਨੇ ਵੀ ਛੱਡ ਜਾਣਾ। ਦੋਨਾਂ ਨੇ ਹੀ ਜਾ ਕਰਕੇ ਅੰਤਰ ਦੇ ਵਿੱਚ ਉਸ ਸੱਚੇ ਸ਼ਬਦ ਜਾਂ ਨਾਮ ਨੂੰ ਪ੍ਰਾਪਤ ਕਰਨਾ, ਯਾਨੀ ਕਿ ਬਾਹਰ ਦੇ ਮੀਡੀਅਮ ਨੇ, ਸਾਧਨ ਨੇ, ਜ਼ਰੀਆ ਨੇ ਉਸ ਨਾਮ ਨੂੰ ਪ੍ਰਭੂ। ਇਸ ਤੋਂ ਅੱਗੇ ਕੁਛ ਵੀ ਨਹੀਂ ਹੈ। ਅਸੀਂ ਆਕਾਰਾਂ ਦੇ ਵਿੱਚ ਫਸ ਗਏ ਔਰ ਲਫ਼ਜ਼ਾਂ ਦੇ ਵਿੱਚ ਫਸ ਗਏ। ਉਹ ਲਫ਼ਜ਼ਾਂ ਔਰ ਆਕਾਰਾਂ ਦੇ ਵਿੱਚ ਉਹ ਨਾਮ ਹੈ ਹੀ ਨਹੀਂ ਹੈ, ਤੇ ਅਸੀਂ ਪ੍ਰਾਪਤ ਕਿਸ ਨੂੰ ਪੜ ਕੇ ਬੈਠੇ ਹਾਂ? ਇਹ ਕਿਤਨਾ ਵੱਡਾ ਅਹੰਕਾਰ ਅਸੀਂ ਲੈ ਕਰਕੇ ਬੈਠੇ ਹਾਂ! ਵਿਚਾਰ ਕਰਕੇ ਦੇਖੋ, ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ, ਉਹ ਬ੍ਰਹਮਾ ਵਿਸ਼ਣ ਮਹੇਸ਼ ਉਸ ਦੀਆਂ ਅਸੰਖ ਮੋਹਰੀਆਂ ਚ ਫਸੇ ਨੇ, ਤੇ ਸਾਡੇ ਕੋਲ ਉਸ ਕੋਲ ਜ਼ਿਆਦਾ ਤਾਕਤ ਆ ਗਈ, ਜ਼ਿਆਦਾ ਬੁੱਧੀ ਆ ਗਈ ਕਿ ਅਸੀਂ ਉਹਨਾਂ ਅਸੰਖ ਮੋਹਰੀਆਂ ਦੇ ਵਿੱਚੋਂ ਹੀ ਨਿਕਲ ਗਏ। ਯਾਨੀ ਕਿ ਕਾਲ ਨੇ ਸਾਨੂੰ ਫਸਾਉਣਾ ਸੀ, ਫਸਾ ਕਰਕੇ ਰੱਖ ਦਿੱਤਾ। ਜਿਹੜਾ ਸਾਧਨ ਦਿੱਤਾ ਸੀਗਾ ਆਕਾਰ ਦੇ ਰੂਪ ਦੇ ਵਿੱਚ, ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਜਾਂ ਲਫ਼ਜ਼ਾਂ ਦੇ ਰੂਪ ਦੇ ਵਿੱਚ, ਪਾਣੀ ਦੇ ਰੂਪ ਦੇ ਵਿੱਚ, ਜਿਸ ਨੂੰ ਅਸੀਂ ਅੰਮ੍ਰਿਤ ਜਾਂ ਨਾਮ ਕਹਿੰਦੇ ਹਾਂ, ਇਹ ਤਾਂ ਇੱਕ ਸਾਧਨ ਮਾਤਰ ਸੀ, ਜਿਸ ਦੇ ਜ਼ਰੀਏ ਅਸੀਂ ਸਮਝ ਕਰਕੇ ਉਸ ਸੱਚੇ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਦੇ। ਪਰ ਅਸੀਂ ਕਰ ਕੀ ਰਹੇ ਹਾਂ? ਅਸੀਂ ਨੋ ਦੁਆਰਾਂ ਦੇ ਵਿੱਚ ਸੁੱਤੇ ਬੈਠੇ ਹਾਂ, ਜਾਗਣਾ ਚਾਹੁੰਦੇ ਹੀ ਨਹੀਂ। ਇਹ ਮਨੁੱਖਾ ਜਨਮ 84 ਲੱਖ ਜਾਮਿਆਂ ਦੀ ਅੰਧੇਰੀ ਕਾਲੀ ਸਿਆਹ ਰਾਤ ਦੇ ਵਿੱਚ ਚਾਨਣ ਹੈ, ਯਾਨੀ ਪ੍ਰਭਾਤ ਵੇਲਾ ਹੋਈ ਤੇ ਇਹ ਮਨੁੱਖ ਜਨਮ ਦਾ ਅਵਤਾਰ ਹੋਇਆ। ਔਰ ਇਹ ਮਨੁੱਖ ਜਨਮ ਦੇ ਅਵਤਾਰ ਦੇ ਵਿੱਚੋਂ ਵੀ ਜਦੋਂ ਜੀਵਾਤਮਾ ਨੋ ਦੁਆਰਿਆਂ ਚੋਂ ਨਿਕਲਦੀ ਹੈ, ਯਾਨੀ ਕਿ ਸੰਸਾਰ ਚੋਂ ਨਿਕਲ ਕਰਕੇ ਆਪਣੇ ਖਿਆਲ ਨੂੰ ਅੰਤਰ ਦੇ ਵਿੱਚ ਦਸਵੇਂ ਦੁਆਰ ਲਿਆ ਕਰਕੇ ਟਿਕਾਉਂਦੀ ਹੈ, ਉਸ ਵਕਤ ਜਾ ਕਰਕੇ ਇਹ ਜੀਵਾਤਮਾ ਜਾਗਦੀ ਹੈ। ਗੁਰੂ ਸਾਹਿਬ ਇੱਕ ਉਦਾਹਰਣ ਦੇ ਰਹੇ ਨੇ, ਬੜੇ ਪਿਆਰ ਦੇ ਨਾਲ ਇਸ ਨੂੰ ਸ਼ਰਵਣ ਕਰਕੇ ਦੇਖੋ ਔਰ ਵਿਚਾਰ ਕਰਕੇ ਦੇਖੋ, ਕਿਤਨਾ ਵੱਡਾ ਅਸੀਂ ਭਰਮ ਰੱਖ ਕਰਕੇ ਬੈਠੇ ਹਾਂ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਜਦੋਂ ਕੋਈ ਜੀਵਾਤਮਾ ਸੁੱਤੀ ਹੁੰਦੀ ਹੈ, ਸੁਪਨਾ ਲੈ ਰਹੀ ਹੈ, ਸੁਪਨੇ ਦੇ ਵਿੱਚ ਉਹ ਆਪਣਾ ਘਰ ਮਹਿਲ ਬਣਾ ਰਹੀ ਹੈ। ਹੁਣ ਜਦੋਂ ਮਹਿਲ ਬਣਾਉਂਦੀ ਹੈ, ਛੱਤ ਪਾਉਣ ਦੀ ਵਾਰੀ ਆਉਂਦੀ ਹੈ, ਤੇ ਬੜੀਆਂ ਬੜੀਆਂ ਮਹਾਨ ਬਲੀਆਂ ਔਰ ਟੇਕਾਂ ਲੈ ਕਰਕੇ ਤੇ ਉਹ ਸ਼ਟਰਿੰਗ ਕਰਦੀ ਹੈ, ਯਾਨੀ ਕਿ ਉਸ ਦੇ ਉੱਪਰ ਛੱਤ ਪਾਉਣ ਦਾ ਸਰੀਆ ਵਧਾ ਜਾਏ ਔਰ ਫਿਰ ਰੋੜੀ ਪਾ ਕਰਕੇ ਛੱਤ ਪੱਕੀ ਪਾ ਦਿੱਤੀ ਜਾਏ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇਹ ਸੁਪਨੇ ਦੇ ਵਿੱਚ ਉਸਨੇ ਸ਼ਟਰਿੰਗ ਤਾਂ ਪੂਰੀ ਕਰ ਲਈ, ਪਰ ਫਿਰ ਕੀ ਦੇਖਦੇ ਨੇ ਕਿ ਸੁਪਨਾ ਟੁੱਟ ਗਿਆ, ਜਾਗ ਪਿਆ। ਹੁਣ ਜਦ ਜਾਗ ਪਿਆ ਤੇ ਹੁਣ ਵਿਚਾਰ ਕਰਕੇ ਦੇਖੋ, ਜਿਹੜੀ ਸੁਪਨੇ ਦੇ ਵਿੱਚ ਕੀਤੀ ਗਈ ਸ਼ਟਰਿੰਗ ਸੀ, ਕਿਆ ਜਾਗੇ ਹੋਏ ਉਸ ਦੇ ਉੱਪਰ ਲੈਂਟਰ ਪਾਇਆ ਜਾ ਸਕਦਾ? ਵਿਚਾਰ ਕਰਕੇ ਦੇਖੋ, ਕੋਈ ਪਾ ਸਕਦੀ? ਕੋਈ ਐਸੀ ਮਹਾਨ ਜੀਵਾਤਮਾ ਹੈ ਕਿ ਸੁੱਤੀ ਹੋਈ ਦੀ ਸ਼ਟਰਿੰਗ ਦੇ ਉੱਪਰ ਰੋੜੀ ਪਾ ਕਰਕੇ ਸਰੀਆ ਬੰਨ ਕੇ ਉਹ ਲੈਂਟਰ ਪੱਕਾ ਪਾ ਲਵੇ? ਉਹੀ ਹਾਲਤ ਸਾਡੇ ਸਾਰਿਆਂ ਦੀ ਹੋਈ ਹੈ। ਜਿਤਨੇ ਵੀ ਲਫ਼ਜ਼ ਹਨ, ਜਿਤਨੇ ਵੀ ਆਕਾਰ ਨੇ, ਇਹ ਸਾਰੇ ਦੇ ਸਾਰੇ ਸੁਪਨੇ ਦੇ ਵਿੱਚ ਹਨ। ਕਿਉਂ? ਇਹ ਜੀਵਾਤਮਾ ਨੋ ਦੁਆਰਿਆਂ ਦੇ ਵਿੱਚ ਜਾ ਕਰਕੇ ਨਾਮ ਲੈ ਰਹੀ ਹੈ ਜਾਂ ਅੰਮ੍ਰਿਤ ਛੱਕ ਰਹੀ ਹੈ, ਯਾਨੀ ਕਿ ਸੁੱਤੇ ਹੋਏ ਦਾ ਲੈਂਟਰ ਪਾਇਆ ਹੋਇਆ ਸਾਧ ਸੰਗਤ ਜੀ ਅੰਤਰ ਦੇ ਵਿੱਚ ਕਦੀ ਉਹ ਪੱਕਾ ਲੈਂਟਰ ਨਹੀਂ ਪਾ ਸਕੇਗੀ, ਕਦੀ ਇਹ ਜੀਵਾਤਮਾ ਜਾਗ ਨਹੀਂ ਸਕੇਗੀ। ਤੇ ਕਰਨਾ ਕੀ ਹੈਗਾ? ਅਸੀਂ ਜਿਉਂਦੇ ਜੀ ਜਾਗ ਕਰਕੇ ਇਹ ਅੰਮ੍ਰਿਤ ਪੀ ਸਕਦੇ ਆ, ਨਾਮ ਲੈ ਸਕਦੇ ਆ। ਕਦੋਂ? ਜਦੋਂ ਨੋ ਦੁਆਰਾ ਚੋਂ ਨਿਕਲਾਂਗੇ, ਯਾਨੀ ਕਿ ਸੁੱਤੇ ਤੋਂ ਜਾਗਾਂਗੇ। ਔਰ ਜਦੋਂ ਜੋ ਜੀਵਾਤਮਾ ਜਾ ਕਰਕੇ ਸ਼ਟਰਿੰਗ ਕਰਦੀ ਹੈ ਨਾ, ਉਹ ਸ਼ਟਰਿੰਗ ਦੇ ਉੱਪਰ ਲੈਂਟਰ ਪੈ ਜਾਂਦਾ, ਯਾਨੀ ਕਿ ਉਸ ਦੇ ਉੱਪਰ ਕੋਈ ਭਿੰਨ ਭੇਦ ਨਹੀਂ, ਕੋਈ ਭਰਮ ਕਰਨ ਦੀ ਜ਼ਰੂਰਤ ਨਹੀਂ, ਪੱਕਾ ਲੈਂਟਰ ਪਏਗਾ ਹੀ ਪਏਗਾ, ਕਿਉਂ ਸ਼ਟਰਿੰਗ ਉਸਨੇ ਜਾਗ ਕੇ ਕੀਤੀ ਹੈ। ਔਰ ਅਸੀਂ ਸੁੱਤੇ ਹੋਏ ਇੰਦਰੀਆਂ ਦੇ ਨਾਲ ਲਫ਼ਜ਼ਾਂ ਦਾ ਜਪ ਕਰਦੇ ਹੋਏ ਕਦੀ ਜਾਗੇ ਹੋਏ ਲੈਂਟਰ ਨੂੰ ਪਾ ਸਕਦੇ ਹੀ ਨਹੀਂ। ਸੋ ਇਸ ਉਦਾਹਰਣ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਅਗਰ ਜੀਵਾਤਮਾ ਨਾਮ ਲੈਣਾ ਚਾਹੁੰਦੀ ਹੈ, ਨਾਮ ਕੀ ਹੈ? ਪਰਮਾਤਮਾ ਦਾ ਇੱਕ ਗੁਣ, ਪਰਮਾਤਮਾ ਨੂੰ ਮਿਲਣ ਦਾ ਸਾਧਨ, ਮੀਡੀਆ ਜਿਸ ਨੂੰ ਅਸੀਂ ਗੁਰੂ ਕਹਿ ਰਹੇ ਹਾਂ, ਲਫ਼ਜ਼ ਜਾਂ ਆਕਾਰ ਕਹਿ ਰਹੇ ਹਾਂ, ਉਸੀ ਦਾ ਰੂਪ ਹੈ, ਸ਼ਬਦ ਦਾ ਹੀ ਰੂਪ ਹੈ। ਪਰ ਪਤਾ ਕਦੋਂ ਚੱਲਦਾ? ਜਦੋਂ ਜੀਵਾਤਮਾ ਪਾਰ ਬ੍ਰਹਮ ਜਾਂਦੀ ਹੈ। ਪਹਿਲੇ ਮੰਡਲ ਤੋਂ ਲੈ ਕਰਕੇ ਪਾਰ ਬ੍ਰਹਮ ਤੱਕ ਦਾ ਜਿਤਨਾ ਰਸਤਾ ਤੈਅ ਕਰਦੀ ਹੈ ਜੀਵਾਤਮਾ, ਤਦ ਤੱਕ ਗੁਰੂ ਜੋ ਹੈ ਅਲੱਗ ਹੀ ਨਜ਼ਰ ਆਉਂਦਾ। ਜੀਵਾਤਮਾ ਇਹ ਸਮਝਦੀ ਰਹਿੰਦੀ ਹੈ ਕਿ ਗੁਰੂ ਕੁਝ ਹੋਰ ਚੀਜ਼ ਹੈ, ਔਰ ਨਾਮ ਜਿਹੜੀ ਆਵਾਜ਼ ਸੁਣਾਈ ਦੇ ਰਹੀ ਹੈ, ਜਿਹੜਾ ਪ੍ਰਕਾਸ਼ ਨਜ਼ਰ ਆ ਰਿਹਾ, ਕੁਝ ਹੋਰ ਚੀਜ਼ ਹੈ। ਪਰ ਜਦੋਂ ਪਾਰ ਬ੍ਰਹਮ ਜਾ ਕਰਕੇ ਨੰਗੀ ਹੋ ਜਾਂਦੀ ਹੈ ਨਾ, ਨੰਗੀ ਦਾ ਕੀ ਭਾਵ ਹੈ? ਇਸ ਦੇ ਉੱਪਰ ਬਹੁਤ ਸਾਰੇ ਪਰਦੇ ਔਰ ਬਹੁਤ ਸਾਰੀ ਮਿੱਟੀ ਯਾਨੀ ਕਾਲ ਦੀ ਚੜੀ ਹੋਈ ਹੈ। ਕਾਲ ਦੀ ਮਿੱਟੀ ਔਰ ਮਹਿਲ ਕੈਸੀ ਹੈ? ਇੱਕ ਮਹਿਲ ਤੇ ਲੈ ਕਰਕੇ ਅਸੀਂ ਬੈਠੇ ਹਾਂ ਇਸ ਵਕਤ, ਸਥੂਲ ਸਰੀਰ ਲੈ ਕਰਕੇ। ਇਸ ਦੇ ਅੰਦਰ ਸੂਕਸ਼ਮ ਸਰੀਰ ਹੈ, ਉਸ ਦੇ ਅੰਦਰ ਅਤੀ ਸੂਕਸ਼ਮ ਯਾਨੀ ਕਿ ਕਾਰਨ ਸਰੀਰ ਹੈ। ਉਸ ਦੇ ਬਾਅਦ ਪੰਜ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਨੇ, 25 ਪ੍ਰਕਿਰਤੀਆਂ ਨੇ, 3 ਗੁਣ ਨੇ। ਉਸ ਦੇ ਇਲਾਵਾ ਈਰਸ਼ਾ, ਦਵੈਸਤਾ, ਨਿੰਦਿਆ, ਚੋਰੀ, ਚਕਾਰੇ, ਸਾਰੇ ਦਾ ਸਾਰਾ ਕੁਨਬਾ ਮਹੀ ਰਾਵਣ ਦੇ ਰੂਪ ਦੇ ਵਿੱਚ, ਮਨ ਰੂਪੀ ਅੰਤਰ ਦੇ ਵਿੱਚ ਮੌਜੂਦ ਹੈ। ਇਹ ਸਾਰੇ ਗਿਲਾਫ਼ ਚੜੇ ਨੇ ਔਰ ਉਸ ਦੇ ਉੱਪਰ ਬੜਾ ਸੁੰਦਰ ਇੱਕ ਗਿਲਾਫ ਚੜਾ ਰੱਖਿਆ, ਗੋਟਾ ਕਿਨਾਰੀ ਲੱਗੀ ਹੋਈ, ਜਿਹਨੂੰ ਅਸੀਂ ਆਪਣਾ ਖਸਮ ਸਮਝਦੇ ਹਾਂ, ਉਹ ਹੈ ਮਨ ਦਾ ਪਿੰਜਰਾ। ਇਹ ਮਨ ਰੂਪੀ ਪਿੰਜਰੇ ਦਾ ਗਿਲਾਫ ਲਗਾ ਕਰਕੇ ਆਤਮਾ ਇਸ ਤਰੀਕੇ ਦੇ ਨਾਲ ਇਹ ਮਿੱਟੀ ਦੇ ਨਾਲ ਢੱਕ ਦਿੱਤੀ ਗਈ ਹੈ ਕਿ ਇਸ ਨੂੰ ਆਪਣਾ ਗਿਆਨ ਨਹੀਂ। ਜਦੋਂ ਪਾਰ ਬ੍ਰਹਮ ਦੇ ਵਿੱਚ ਜਾ ਕਰਕੇ ਉਹ ਸੱਚੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਦੀ ਹੈ, ਮਾਨ ਸਰੋਵਰ ਦੇ ਕਾਈਆ ਅੰਦਰ ਅੰਮ੍ਰਿਤਸਰ ਸਾਚਾ ਮਨ ਪੀਵੈ ਸੁਭਾਈ, ਜਦ ਤੱਕ ਅੰਤਰ ਦੇ ਵਿੱਚ ਜਾ ਕਰਕੇ ਇਹ ਜੀਵਾਤਮਾ ਉਸ ਅੰਮ੍ਰਿਤ ਨੂੰ ਪੀਂਦੀ ਨਹੀਂ, ਉਸ ਦੇ ਵਿੱਚ ਇਸ਼ਨਾਨ ਨਹੀਂ ਕਰਦੀ, ਤਦ ਤੱਕ ਇਹ ਮਿੱਟੀ ਉਤਰਦੀ ਨਹੀਂ। ਔਰ ਜਦੋਂ ਇਹ ਸਾਰੀ ਮਿੱਟੀ ਉਤਰ ਜਾਂਦੀ ਹੈ, ਇਹ ਜੀਵਾਤਮਾ ਨੰਗੀ ਹੋ ਜਾਂਦੀ ਹੈ, ਯਾਨੀ ਕਿ ਭਿੰਨ ਭੇਦ ਖਤਮ ਹੋ ਜਾਂਦਾ, ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਅੱਜ ਦੇ ਸ਼ਬਦ ਸਪਸ਼ਟ ਕਰਦੇ ਨੇ, ਇਸਤਰੀ ਲਿੰਗ ਦੇ ਵਿੱਚ ਆਤਮਾ ਨੂੰ ਪ੍ਰਗਟ ਕਰ ਰਹੇ ਨੇ। ਤੋ ਇਸਤਰੀ ਲਿੰਗ ਦੇ ਵਿੱਚ ਪ੍ਰਗਟ ਕਰਨ ਦਾ ਭਾਵ ਹੈ ਕਿ ਨਾ ਤਾਂ ਇਹ ਇਸਤਰੀ ਹੈ ਔਰ ਨਾ ਹੀ ਉਹ ਪੁਰਸ਼ ਹੈ, ਯਾਨੀ ਕਿ ਜਿਸ ਨੂੰ ਪਰਮਾਤਮਾ ਅਸੀਂ ਕਹਿ ਰਹੇ ਹਾਂ। ਅਸਲੀ ਭਾਵ ਇਹ ਰਿਸ਼ਤਾ ਇੱਕ ਸਮਝਾਉਣ ਦਾ ਤਰੀਕਾ ਮਾਤਰ ਹੈ। ਇਹ ਜੀਵਾਤਮਾ ਜਿਹੜੀ ਹੈ ਇਹ ਲਿੰਗਾਂ ਤੋਂ ਅਲੱਗ, ਯਾਨੀ ਕਿ ਰੰਗ ਰੂਪ ਇੱਕ ਆਕਾਰ ਤੋਂ ਪਰੇ ਹੈ, ਔਰ ਉਸ ਵਕਤ ਜਾ ਕਰਕੇ ਜੀਵਾਤਮਾ ਨੂੰ ਪਤਾ ਚੱਲਦਾ ਹੈ ਕਿ ਉਹ ਕੌਣ ਹੈ, ਯਾਨੀ ਕਿ ਪਰਮਾਤਮਾ ਦਾ ਅੰਸ਼ ਹੈ। ਫਿਰ ਉਸ ਦੇ ਅੰਦਰ ਸੱਚੀ ਤੜਫ ਪੈਦਾ ਹੁੰਦੀ ਹੈ, ਜਿਹੜੀ ਬਾਣੀ ਦੇ ਵਿੱਚ ਮੱਛਲੀ ਦੀ ਤੜਫ ਕਹਿੰਦੇ ਨੇ ਕਿ ਆਪਣੇ ਅੰਦਰ ਪੈਦਾ ਕਰੋ। ਉਹ ਮੱਛਲੀ ਦੀ ਤੜਫ ਉਸੀ ਵਕਤ ਉਸ ਨੂੰ ਤੜਫਾਉਂਦੀ ਹੈ ਔਰ ਤੜਫਦੀ ਹੋਈ ਉਸ ਪਰਮਾਤਮਾ ਦੇ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਹੀ ਜਾ ਕਰਕੇ ਉਹ ਤੜਫ ਹੀ ਉਸ ਨੂੰ ਇਸ ਕਾਬਿਲ ਬਣਾਉਂਦੀ ਹੈ ਕਿ ਉਹ ਬਾਕੀ ਦੇ ਰਸਤੇ ਨੂੰ ਤੈਅ ਕਰਨ ਦੇ ਕਾਬਿਲ ਬਣ ਸਕੇ। ਯਾਨੀ ਕਿ ਉਸ ਵਕਤ ਉਸ ਨੂੰ ਆਪਣਾ ਗਿਆਨ ਹੁੰਦਾ ਹੈ ਕਿ ਉਹ ਕਿਤਨੀ ਤਾਕਤ ਔਰ ਸਮਰੱਥਾ ਲੈ ਕਰਕੇ ਬੈਠੀ ਸੀ, ਯਾਨੀ ਕਿ ਸੁੱਤੀ ਸੁੱਤੀ ਅਨੰਤ ਜੁਗਾ ਦੀ ਸੁੱਤੀ ਹੋਈ ਜਾਗ ਪਈ। ਕਦੋਂ ਜਾਗਦੀ ਹੈ? ਪਹਿਲਾ ਜਾਗਣਾ ਤੇ ਉਸਦਾ ਹੁੰਦਾ ਹੈ 84 ਲੱਖ ਜਾਮਿਆਂ ਤੋਂ, ਦੂਸਰਾ ਜਾਗਣਾ ਇਸ ਸੰਸਾਰ ਚੋਂ ਨਿਕਲਣਾ, ਨੌ ਦੁਆਰਾ ਚੋਂ ਨਿਕਲਣਾ, ਔਰ ਤੀਸਰਾ ਸੱਚਾ ਜਾਗਣਾ ਜਿਹੜਾ ਹੈ ਉਹ ਪਾਰ ਬ੍ਰਹਮ ਦੇ ਵਿੱਚ, ਜਦੋਂ ਇਹ ਜੀਵਾਤਮਾ ਬਿਲਕੁਲ ਸਾਰੇ ਪਰਦੇ ਉਤਾਰ ਕਰਕੇ ਉਸ ਪਰਮਾਤਮਾ ਦੇ ਰੂਪ ਲੈ ਕਰਕੇ ਪ੍ਰਗਟ ਹੋ ਜਾਂਦੀ ਹੈ। ਉਸੀ ਦਾ ਹੀ ਅੰਸ਼, ਉਸੀ ਦਾ ਹੀ ਰੂਪ, ਉਸੀ ਦੀ ਤਾਕਤ, ਉਸੀ ਦੀ ਸਮਰੱਥਾ, ਔਰ ਉਸੀ ਦੇ ਵਿੱਚ ਮਿਲਣ ਦੇ ਕਾਬਿਲ ਸੱਚਾ ਜਾਗਣਾ ਉਸੀ ਨੂੰ ਕਿਹਾ ਗਿਆ ਹੈ। ਔਰ ਉਸੀ ਵਕਤ ਉਹ ਉਸ ਸ਼ਬਦ ਜਿਸ ਨੂੰ ਅਸੀਂ ਗੁਰੂ ਕਹਿੰਦੇ ਸੀ, ਔਰ ਅੱਜ ਤੱਕ ਉਹ ਗੁਰੂ ਨੂੰ ਅਲੱਗ ਸਮਝਦੀ ਆ ਰਹੀ ਸੀ, ਮੈਂ ਉਸ ਦੇ ਨਾਲ ਸਫ਼ਰ ਤੇ ਤੈਅ ਕਰ ਰਹੀ ਹੈ, ਪਰ ਉਸ ਨੂੰ ਸ਼ਬਦ ਤੋਂ ਅਲੱਗ ਸਮਝ ਰਹੀ ਹੈ। ਉਸ ਵਕਤ ਜਾ ਕਰਕੇ ਉਸ ਨੂੰ ਪਤਾ ਚੱਲਦਾ ਹੈ ਕਿ ਕੁਛ ਵੀ ਨਹੀਂ, ਸ਼ਬਦ ਔਰ ਨਾਮ ਔਰ ਆਕਾਰ ਜੋ ਕਿ ਗੁਰੂ ਲੈ ਕਰਕੇ ਪ੍ਰਗਟ ਹੋਏ ਸੀ ਉਹ ਦੋਨੋਂ ਇੱਕ ਹੀ ਨੇ, ਔਰ ਉਸੀ ਦੇ ਵਿੱਚ ਲੀਨ ਹੋ ਕਰਕੇ ਇਹ ਜੀਵਾਤਮਾ ਜੋ ਹੈ ਆਪਣੇ ਬਾਕੀ ਦੇ ਰਸਤੇ ਨੂੰ ਤੈਅ ਕਰਦੀ ਹੋਈ ਉਸ ਸਹੀ ਹੈ, ਯਾਨੀ ਕਿ ਆਪਣੇ ਖਸਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਜਾਂਦੀ ਹੈ। ਅਕਾਲ ਪੁਰਖ ਦੀ ਗੋਦ ਦੇ ਵਿੱਚ ਪਹੁੰਚ ਕਰਕੇ ਇਸ ਨੂੰ ਬਾਕੀ ਦੀ ਸਮਰੱਥਾ ਦਿੱਤੀ ਜਾਂਦੀ ਹੈ। ਉਹ ਅਕਾਲ ਪੁਰਖ ਆਪਣਾ ਰੂਪ ਦਿੰਦਾ, ਉਸਦਾ ਆਪਣਾ ਰੂਪ ਕੀ ਹੈ, ਯਾਨੀ ਕਿ ਉਸਦੀ ਆਪਣੀ ਇੱਕ ਤਾਕਤ ਹੈ ਜਿਹੜੀ 4 ਸੂਰਜਾਂ ਦੇ ਬਰਾਬਰ ਹੈ। 12 ਸੂਰਜਾਂ ਦੇ ਹੋਣ ਦੇ ਬਾਵਜੂਦ ਵੀ ਇਸ ਦੇ ਅੰਦਰ ਇੰਨੀ ਤਾਕਤ ਨਹੀਂ ਕਿ ਬਾਕੀ ਦੇ ਰਸਤੇ ਨੂੰ ਤੈਅ ਕਰ ਲਵੇ, ਜਾਂ ਇਸ ਲੋਕ ਦੇ ਵਿੱਚ ਆ ਕਰਕੇ ਦੁਬਾਰਾ ਤੋਂ ਉਸ ਬਾਕੀ ਲੋਕਾਂ ਨੂੰ ਤੈਅ ਕਰਕੇ ਆਪਣੇ ਸੱਚਖੰਡ ਪਹੁੰਚ ਜਾਏ। ਯਾਨੀ ਕਿ ਬਾਕੀ ਦੀ ਜਿਹੜੀ ਤਾਕਤ 4 ਸੂਰਜਾਂ ਦੀ ਇੱਕ ਐਸੀ ਤਾਕਤ ਹੈ ਜਿਹੜੀ ਕਿ ਇਸ ਜਗਤ ਦੇ ਵਿੱਚ ਕੋਈ ਵੀ ਨਹੀਂ ਦੇ ਸਕਦਾ, ਉਹ ਅਕਾਲ ਪੁਰਖ ਦੀ ਆਪਣੀ ਸੰਪਤੀ ਯਾਨੀ ਕਿ ਬੇਪਰਵਾਹ ਤੋਂ ਮਿਲੀ ਹੋਈ ਉਹ ਤਾਕਤ ਹੈ। ਇਸੇ ਕਰਕੇ ਉਸ ਨੂੰ ਅਕਾਲ ਪੁਰਖ ਨੂੰ ਨਕਲ ਹੋਣ ਦੇ ਬਾਵਜੂਦ ਵੀ ਅਸਲ ਕਹਿ ਕਰਕੇ ਪੁਕਾਰਦੇ ਆ, ਅਕਲ ਕਹਿ ਕਰਕੇ ਜਾਣਦੇ ਆ। ਕਿਉਂ? ਕਿਉਂਕਿ ਉਸ ਦੇ ਵਾਸ ਸਮਰੱਥਾ ਹੈ ਉਸ ਬੇਪਰਵਾਹ ਨੂੰ ਮਿਲਣ ਦੇ ਕਾਬਿਲ ਬਣਾਉਣ ਦੀ ਇਸ ਜੀਵਾਤਮਾ ਨੂੰ। ਉਸ ਵਕਤ ਇਸ ਜੀਵਾਤਮਾ ਦੇ 16 ਸੂਰਜ ਜਿਹੜੇ ਨੇ ਪ੍ਰਗਟ ਹੋ ਜਾਂਦੇ ਨੇ। ਇਹ 16 ਸੂਰਜ ਦੀ ਉਹ ਤਾਕਤ ਦੇਣ ਵਾਸਤੇ ਸਤਿਗੁਰੂ ਇਸ ਜਗਤ ਦੇ ਵਿੱਚ ਅਵਤਾਰ ਲੈ ਕਰਕੇ ਆਉਂਦੇ ਨੇ, ਔਰ ਅਸੀਂ ਕੀ ਕਹਿੰਦੇ ਹਾਂ, ਮਤ ਔਰ ਧਰਮ ਬਣਾ ਕਰਕੇ ਉਹਨਾਂ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਕੈਦ ਕਰ ਰਹੇ ਨੇ। ਸਤਿਗੁਰੂ ਤੇ ਸਾਨੂੰ ਆਜ਼ਾਦ ਕਰਨ ਆਏ ਸੀ, ਅਸੀਂ ਆਪ ਵੀ ਕੈਦੀ ਹੋ ਗਏ, ਉਹਨਾਂ ਦੀ ਦਿੱਤੀ ਹੋਈ ਸ਼ਿਕਸ਼ਾ ਨੂੰ ਵੀ ਕੈਦੀ ਬਣਾ ਲਿਆ, ਔਰ ਉਹਨਾਂ ਦੇ ਆਕਾਰ ਨੂੰ ਵੀ ਕੈਦ ਬਣਾ ਪਿਤਾ ਜੀ ਬਣਾ ਕਰਕੇ ਅਸੀਂ ਰੱਖ ਲੈਂਦੇ ਹਾਂ। ਇਹ ਸਾਡੇ ਮਹਾਰਾਜ ਜੀ ਨੇ, ਇਹ ਸਾਡੇ ਸਤਿਗੁਰੂ ਨੇ। ਜਿੱਥੇ ਸਾਡਾ ਲਫ਼ਜ਼ ਆ ਗਿਆ ਉੱਥੇ ਅਸੀਂ ਸਤਿਗੁਰੂ ਨੂੰ ਕੈਦ ਕਰਨਾ ਸ਼ੁਰੂ ਕਰਤਾ। ਤੇ ਸਤਿਗੁਰੂ ਨੂੰ ਕੋਈ ਕੈਦ ਕਰ ਸਕਿਆ? ਜਿਹੜਾ ਪਾਰ ਬ੍ਰਹਮ ਈਸ਼ਵਰ ਸਤਿਗੁਰ ਹੈ, ਪਰਮਾਤਮਾ ਦਾ ਅੰਸ਼ ਲੈ ਕਰਕੇ, ਤਾਕਤ ਲੈ ਕਰਕੇ ਆਇਆ, ਅਸੀਂ ਉਸ ਨੂੰ ਰੋਕ ਨਹੀਂ ਸਕਦੇ, ਕੈਦ ਨਹੀਂ ਕਰ ਸਕਦੇ। ਇਹ ਜੀਵਾਤਮਾ ਦਾ ਅੰਡਾਪਨ ਹੈ, ਸੁੱਤਾਪਨ ਹੈ, ਯਾਨੀ ਕਿ ਸੁੱਤੀ ਹੋਈ ਕਦੀ ਵੀ ਜੀਵਾਤਮਾ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦੀ। ਅਗਰ ਨਾਮ ਪ੍ਰਾਪਤ ਕਰਨ ਦਾ ਕੋਈ ਸ਼ੌਕ ਰੱਖਦਾ ਤੇ ਨੌ ਦੁਆਰਾਂ ਚੋਂ ਨਿਕਲੇ, ਦਸਵੇਂ ਦੁਆਰ ਪਹੁੰਚੇ, ਉੱਥੇ ਸਤਿਗੁਰੂ ਆਪ ਸ਼ਬਦ ਦਾ ਰੂਪ, ਆਪਣਾ ਸ਼ਬਦ ਅੰਮ੍ਰਿਤ ਦਿੰਦੇ ਨੇ, ਤਾਂ ਹੀ ਜਾ ਕਰਕੇ ਜੀਵਾਤਮਾ ਜੋ ਹੈ ਜਨਮ ਔਰ ਮਰਨ ਦੇ ਗਿਣਨ ਤੋਂ ਕਾਬਿਲ ਹੋ ਸਕਦੀ ਹੈ। ਤੇ ਗੁਰੂ ਸਾਹਿਬ ਅੱਜ ਦੇ ਸ਼ਬਦ ਹੀ ਸਪਸ਼ਟ ਕਰਦੇ ਨੇ ਕਿ ਜਿਤਨੇ ਵੀ ਇਹ ਰਿਸ਼ਤੇ ਇਸ ਜਗਤ ਦੇ ਵਿੱਚ ਨਜ਼ਰ ਆ ਰਹੇ ਨੇ, ਇਹ ਨਹੀਂ ਦੇ ਬਰਾਬਰ, ਯਾਨੀ ਕਿ ਬੰਧਨ ਦੇ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ, ਔਰ ਇਹ ਬੰਧਨ ਲੈ ਕਰਕੇ ਇਹ ਜੀਵਾਤਮਾ ਕਦੀ ਵੀ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਹੀ ਨਹੀਂ ਸਕਦੀ।
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਉ,
ਬਲਿਹਾਰੀ ਗੁਰ ਆਪਣੇ ਸਦ, ਕਹਿੰਦੇ ਨੇ ਸਦਾ ਹੀ ਆਪਣੇ ਗੁਰੂ ਦੇ ਉੱਪਰ ਕੁਰਬਾਨ ਜਾਓ। ਕਿਉਂ ਕੁਰਬਾਨ ਜਾਓ? ਕਿਉਂਕਿ ਉਸਨੇ ਇਸ ਲਾਇਕ ਬਣਾ ਦਿੱਤਾ। ਇਸ ਜਗਤ ਦੇ ਵਿੱਚ ਅਸੀਂ ਕੁਰਬਾਨ ਕਿੱਥੇ ਹੋ ਰਹੇ ਹਾਂ? ਵਿਚਾਰ ਕਰਕੇ ਦੇਖੋ, ਦੋ ਵਸਤੂਆਂ ਜਿਹੜੀਆਂ ਨੇ ਬੜੀਆਂ ਪ੍ਰਮੁੱਖ ਇਸ ਜਗਤ ਦੇ ਵਿੱਚ ਮੌਜੂਦ ਨੇ, ਯਾਨੀ ਕਿ ਇੱਛਾ ਜਿਸ ਨੂੰ ਕਹਿੰਦੇ ਆ ਕਾਮਨਾ, ਯਾਨੀ ਕਿ ਇਸ ਸਰੀਰ ਦੀ ਕਾਮਨਾ ਹੈ, ਮਨ ਬੁੱਧੀ ਔਰ ਇੰਦਰੀਆਂ ਦੀ ਕਾਮਨਾ ਹੈ, ਔਰ ਇਸ ਸੰਸਾਰ ਦੇ ਵਿੱਚ ਜੋ ਕੁਝ ਵੀ ਰਿਸ਼ਤੇ ਨਾਤੇ ਨਜ਼ਰ ਆਉਂਦੇ ਨੇ, ਵਸਤੂ ਔਰ ਸੰਬੰਧ, ਇਹ ਸਾਰਿਆਂ ਦੀ ਕਾਮਨਾ ਜਿਹੜੀ ਹੈ ਇਸ ਮਨ ਰੂਪੀ ਪਿੰਜਰੇ ਦੇ ਵਿੱਚ ਜਿਸ ਆਤਮਾ ਮੌਜੂਦ ਹੈ ਇਸ ਨੂੰ ਮਹਿਸੂਸ ਹੁੰਦੀ ਹੈ। ਦੂਸਰੇ ਪਾਸੇ ਉਸਦੀ ਇੱਕ ਆਪਣੀ ਆਵਸ਼ਕਤਾ ਹੈ। ਆਵਸ਼ਕਤਾ ਕੀ ਹੈ? ਇੱਕ ਜ਼ਰੂਰਤ ਹੈ। ਉਹ ਜ਼ਰੂਰਤ ਕੀ ਹੈ? ਉਸ ਪਰਮਾਤਮਾ ਦੀ, ਅਕਾਲ ਪੁਰਖ ਦੀ। ਅਕਾਲ ਪੁਰਖ ਦੀ ਜ਼ਰੂਰਤ ਨੂੰ ਉਹ ਭੁੱਲ ਕਰਕੇ ਬੈਠੀ ਹੈ, ਔਰ ਕਾਮਨਾ ਨੂੰ ਯਾਨੀ ਕਿ ਰਿਸ਼ਤੇ ਨਾਤਿਆਂ ਨੂੰ ਮੁੱਖ ਰੱਖ ਕਰਕੇ ਬੈਠੀ ਹੈ। ਔਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਕਾਮਨਾ ਕਦੀ ਪੂਰੀ ਨਹੀਂ ਹੁੰਦੀ, ਇਹ ਬਦਲ ਜਾਂਦੀ ਹੈ। ਅੱਜ ਅਗਰ ਅਸੀਂ ਕੋਈ ਕਾਰ ਦੀ ਇੱਛਾ ਰੱਖ ਕਰਕੇ, ਕਾਮਨਾ ਰੱਖ ਕਰਕੇ ਬੈਠੇ ਹਾਂ, ਤੇ ਅਸੀਂ ਬਹਿਸ ਕਰ ਸਕਦੇ ਹਾਂ ਵੀ ਕਿ ਕਾਰ ਸਾਨੂੰ ਮਿਲ ਗਈ ਤੇ ਸਾਡੀ ਕਾਮਨਾ ਪੂਰੀ ਹੋ ਗਈ। ਵਿਚਾਰ ਕਰਕੇ ਦੇਖ ਲੈਣਾ ਚਾਹੀਦਾ ਕਿ ਜਿਸ ਦੇ ਪਾਸ ਕਾਰ ਆ ਗਈ, ਜਿਸਨੇ ਕਾਮਨਾ ਰੱਖੀ ਸੀ, ਕਿਆ ਉਸ ਦੇ ਬਾਅਦ ਕੋਈ ਹੋਰ ਕਾਮਨਾ ਨਹੀਂ ਹੈ? ਸਾਰੀਆਂ ਕਾਮਨਾ ਖਤਮ ਹੋ ਗਈਆਂ? ਯਾਨੀ ਕਿ ਕਾਮਨਾ ਆਪਣਾ ਰੂਪ ਬਦਲਦੀ ਹੈ ਪਰ ਮਿਟਦੀ ਕਦੇ ਨਹੀਂ ਹੈ। ਜਿੰਦੇ ਜੀ ਕਿਸੇ ਦੀ ਵੀ ਕਾਮਨਾ ਅੱਜ ਤੱਕ ਮਿਟੀ ਨਹੀਂ। ਜਿਤਨੇ ਵੀ ਰਾਜੇ ਮਹਾਰਾਜੇ ਹੋਏ ਨੇ ਜਾਂ ਇਸ ਜਗਤ ਦੇ ਵਿੱਚ ਅਮੀਰ ਹੋਏ ਨੇ, ਉਹਨਾਂ ਦਾ ਇਤਿਹਾਸ ਪੜ ਕਰਕੇ ਦੇਖ ਲਓ, ਉਹਨਾਂ ਦੀ ਕਾਮਨਾ ਕਦੇ ਵੀ ਨਹੀਂ ਮਿੱਟੀ, ਕਦੇ ਖਤਮ ਨਹੀਂ ਹੋਈ, ਸਿਰਫ ਬਦਲ ਗਈ। ਯਾਨੀ ਕਿ ਅੱਜ ਅਗਰ ਉਹਨਾਂ ਦੀ ਕਾਮਨਾ ਕਿਸੇ ਪ੍ਰੋਜੈਕਟ ਦੀ ਸੀ, ਉਹ ਪ੍ਰੋਜੈਕਟ ਉਸਨੇ ਬਣਾ ਲਿਆ, ਤੇ ਕੱਲ ਨੂੰ ਕਿਸੇ ਹੋਰ ਪ੍ਰੋਜੈਕਟ ਦੀ ਕਾਮਨਾ ਹੋ ਗਈ। ਅਗਰ ਉਸਨੂੰ ਅੱਜ ਲੱਖ ਰੁਪਏ ਦੀ ਜ਼ਰੂਰਤ ਸੀ ਤੇ ਕੱਲ ਉਸਨੂੰ ਕਰੋੜ ਦੀ ਜ਼ਰੂਰਤ ਹੋ ਗਈ। ਅੱਜ ਇੱਕ ਲੋਨ ਚਾਹੀਦਾ ਸੀ, ਕੱਲ 10 ਲੋਨ ਚਾਹੀਦੇ ਨੇ। ਤੋ ਇਹ ਕਾਮਨਾ ਬਦਲਦੀ ਗਈ, ਵਧਦੀ, ਇੱਕ ਹਵਸ ਹੈ, ਯਾਨੀ ਕਿ ਇੱਕ ਅੱਗ ਜਲ ਰਹੀ ਹੈ, ਹਵਸ ਦੀ ਅੱਗ। ਉਸ ਦੇ ਵਿੱਚ ਅਗਰ ਅਸੀਂ ਬਾਲਣ ਪਾਉਂਦੇ ਰਵਾਂਗੇ ਤੇ ਅੱਗ ਕਦੀ ਸ਼ਾਂਤ ਹੋ ਸਕਦੀ ਹੈ? ਉਹ ਅੱਗ ਭੜਕਾਉਣ ਦਾ ਹੀ ਕੰਮ ਕਰੇਗੀ, ਵਧਾਉਣ ਦਾ, ਸ਼ਾਂਤੀ ਦਾ ਕੰਮ ਨਹੀਂ ਕਰੇਗੀ। ਤੇ ਸ਼ਾਂਤੀ ਕਦੋਂ ਹੋਏਗੀ? ਜਦੋਂ ਅਸੀਂ ਉਹਦੇ ਵਿੱਚ ਬਾਲਣ ਪਾਉਣਾ ਬੰਦ ਕਰ ਦਾਂਗੇ। ਕਦੋਂ? ਭਾਵ ਹੈ ਕਿ ਕਾਮਨਾ ਦਾ ਤਿਆਗ, ਇੱਛਾ ਦਾ ਤਿਆਗ। ਹੁਣ ਜਿਤਨੇ ਰਿਸ਼ਤੇ ਨਾਤੇ ਨਜ਼ਰ ਆ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿਆ ਇਹਨਾਂ ਨੂੰ ਛੋੜ ਕੇ ਅਸੀਂ ਜੰਗਲਾਂ ਵਿੱਚ ਚਲੇ ਜਾਈਏ? ਤੇ ਉਪਦੇਸ਼ ਕਰਦੇ ਨੇ ਕਿ ਛੋੜਨ ਦੀ ਜ਼ਰੂਰਤ ਨਹੀਂ ਹੈ। ਅਗਰ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ, ਕੰਮ ਧੰਦਾ ਹੈ, ਵਿਚਾਰ ਕਰਕੇ ਦੇਖੋ, ਰਿਸ਼ਤੇ ਨਾਤਿਆਂ ਤੋਂ ਬਗੈਰ ਇਹ ਜੀਵਾਤਮਾ ਕਿਸ ਤਰੀਕੇ ਦੇ ਨਾਲ ਪੋਸ਼ਣ ਕਰ ਸਕਦੀ ਹੈ? ਜਨਮ ਹੋ ਹੀ ਨਹੀਂ ਸਕਦਾ। ਤੋ ਇਹ ਸਾਰੇ ਰਿਸ਼ਤੇ ਨਾਤੇ ਜਿਹੜੇ ਨਜ਼ਰ ਆ ਰਹੇ ਨੇ, ਇਹਨਾਂ ਦੀ ਸੀਮਾ ਹੈ। ਇਸ ਸੀਮਾ ਨੂੰ ਪਹਿਚਾਣ, ਇਸ ਸੀਮਾ ਦੇ ਵਿੱਚ ਰਹਿੰਦੇ ਹੋਏ ਆਪਣੇ ਘਰ ਦਾ ਕਾਰ ਵਿਵਹਾਰ ਕਰਨਾ, ਯਾਨੀ ਕਿ ਇਸ ਜਗਤ ਦੇ ਵਿੱਚ ਆ ਕਰਕੇ ਇਹਨਾਂ ਚੀਜ਼ਾਂ ਨੂੰ ਛੱਡਣਾ ਨਹੀਂ ਹੈ, ਪਰ ਇਹਨਾਂ ਦੀ ਕਾਮਨਾ ਔਰ ਇੱਛਾ ਨੂੰ ਤਿਆਗ ਕਰਨਾ। ਔਰ ਜਦ ਤੱਕ ਅਸੀਂ ਕਾਮਨਾ ਨੂੰ ਨਹੀਂ ਤਿਆਗ ਕਰਾਂਗੇ, ਇੱਛਾ ਨੂੰ ਨਹੀਂ ਤਿਆਗ ਕਰਾਂਗੇ, ਤਦ ਤੱਕ ਅਸੀਂ ਉਸ ਪਰਮਾਤਮਾ ਦੇ ਪ੍ਰਤੀ ਆਸਕਤੀ ਕਰ ਹੀ ਨਹੀਂ ਸਕਦੇ, ਯਾਨੀ ਕਿ ਸਾਡੀ ਜ਼ਰੂਰਤ ਨਹੀਂ ਪੂਰੀ ਹੋ ਸਕਦੀ। ਮਨ ਦੀ ਕਾਮਨਾ ਮਿਟ ਨਹੀਂ ਸਕਦੀ, ਔਰ ਉਹ ਪਰਮਾਤਮਾ ਦਾ ਅੰਸ਼ ਜਿਹੜਾ ਆਤਮਾ ਹੈ, ਉਸ ਦੀ ਜ਼ਰੂਰਤ ਅਵਸ਼ ਪੂਰੀ ਹੋ ਸਕਦੀ ਹੈ। ਅਗਰ ਇਹ ਜੀਵਾਤਮਾ ਕੋਸ਼ਿਸ਼ ਕਰੇ ਇਸ ਆਵਸ਼ਕਤਾ ਨੂੰ ਪੂਰਾ ਕਰਨ ਦੀ, ਤੇ ਉਹ ਕਾਮਨਾ ਨੂੰ ਮਿਟਾ ਕਰਕੇ, ਤਿਆਗ ਕਰਕੇ, ਇੱਛਾ ਦਾ ਤਿਆਗ ਕਰਕੇ, ਸੇਵਾ ਕਰਤ ਹੋ ਨਿਸਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਸੀ ਨੂੰ ਪ੍ਰਾਪਤ ਹੁੰਦਾ ਸਵਾਮੀ ਜਿਸਨੇ ਇਸ ਕਾਮਨਾ ਦਾ ਤਿਆਗ ਕੀਤਾ। ਯਾਨੀ ਕਿ ਇਸ ਪਿੰਜਰੇ ਦੇ ਵਿੱਚ ਰਹਿ ਕਰਕੇ ਕਾਰ ਵਿਵਹਾਰ ਕਿਸ ਤਰੀਕੇ ਦੇ ਨਾਲ ਗੁਜ਼ਾਰੇ ਮਾਤਰ ਦਾ ਪਰਿਵਾਰ, ਸਾਡੇ ਪਰਿਵਾਰ ਦਾ ਖਰਚਾ 10,000 ਦਾ। ਹੁਣ 10,000 ਜਦੋਂ ਸਾਡੀ ਸੀਮਾ ਦੇ ਵਿੱਚ ਆ ਗਏ ਤੇ ਜੀਵਾਤਮਾ ਦਾ ਫਰਜ਼ ਬਣ ਜਾਂਦਾ ਹੈ ਕਿ ਬੜੀ ਚਤੁਰਾਈ ਦੇ ਨਾਲ ਆਪਣੇ ਆਪ ਨੂੰ ਇਹ ਕਾਰ ਵਿਵਹਾਰ ਕਰਦੇ ਹੋਏ ਇਸ ਜੰਜਾਲ ਚੋਂ ਨਿਕਲਣ ਦਾ ਉਪਾਅ ਕਰੇ। ਯਾਨੀ ਕਿ ਬਾਕੀ ਦਾ ਕੰਮ ਕਰੇ ਜਿਹੜਾ ਕਿ ਉਸਦੇ ਆਪਣਾ ਕੰਮ ਹੈ, ਘਰ ਦਾ ਕੰਮ ਹੈ। ਪਰ ਅਸੀਂ ਕਰ ਕੀ ਰਹੇ ਹਾਂ, ਜਦੋਂ 10,000 ਦੀ ਆਮਦਨ ਹੋ ਗਈ ਅਸੀਂ 50 ਦਾ ਸੋਚਣਾ ਸ਼ੁਰੂ ਕਰਤਾ, 50 ਦੀ ਹੋ ਗਈ ਤੇ 1,00,000 ਦਾ। ਯਾਨੀ ਕਿ ਪ੍ਰਾਣ ਸ਼ਕਤੀ ਸਾਡੀ ਤਾਕਤ ਜਿਹੜੀ ਹੈ ਖੋਈ ਜਾ ਰਹੀ ਹੈ ਔਰ ਅਸੀਂ ਭਿੱਖਮੰਦੇ ਬਣੀ ਜਾ ਰਹੇ ਹਾਂ। ਔਰ ਦੂਸਰੀ ਤਰਫ਼ ਸੋਚ ਰਿਹਾ ਕਿ ਵਸਤੂ ਔਰ ਸੰਬੰਧ ਰਿਸ਼ਤੇਦਾਰਾਂ ਨੂੰ ਇਕੱਤ੍ਰਿਤ ਕਰਕੇ ਅਸੀਂ ਅਮੀਰ ਹੋ ਰਹੇ ਹਾਂ। ਅਸੀਂ ਅਮੀਰ ਨਹੀਂ ਹੋ ਰਹੇ, ਆਪਣੀ ਪੂੰਜੀ ਇਨ੍ਹਾਂ ਰਿਸ਼ਤੇ ਨਾਤਿਆਂ ਦੇ ਸੰਬੰਧਾਂ ਦੇ ਉੱਪਰ ਜੜ ਵਸਤੂਆਂ ਪਰ ਖਰਚ ਕਰਕੇ ਗਰੀਬ ਤੋਂ ਗਰੀਬ ਹੋ ਰਿਹਾ। ਇਤਨੇ ਗਰੀਬ ਹੋ ਗਏ ਕਿ ਆਖਿਰ ਦੇ ਵਿੱਚ ਜਦੋਂ ਕਾਲ ਨੇ ਝਪੱਟਾ ਮਾਰਿਆ ਉਸ ਵਕਤ ਚਿਤਰਗੁਪਤ ਦੇ ਦਰਬਾਰ ਦੇ ਵਿੱਚ ਲੇਖਾ ਦੇਣ ਵਾਸਤੇ ਕਿਸੇ ਨੇ ਵੀ ਸਾਥ ਨਾ ਦਿੱਤਾ। ਉਸ ਲਈ ਰੋਂਦੀ ਪਿੱਟਦੀ ਬਿਲਖਦੀ ਹੈ, ਕਹਿੰਦੀ ਹਾਏ ਸਭ ਕੁਛ ਲੁੱਟ ਗਿਆ, ਮੈਂ ਤੇ ਕੁਝ ਵੀ ਨਹੀਂ ਕੀਤਾ। ਉਸ ਵੇਲੇ ਹਾਏ ਹਾਏ ਕਰਦੀ ਹੈ, ਯਾਨੀ ਕਿ ਸਾਰੀ ਉਮਰ ਕਰਦੇ ਵੀ ਰਹੇ ਔਰ ਕੀਤਾ ਜਾਂ ਨਾ ਕਰੇ ਦੇ ਬਰਾਬਰ ਹੋ ਗਿਆ। ਯਾਨੀ ਕਿ ਜੋ ਕੁਝ ਕੀਤਾ ਸੀ ਇੱਥੇ ਹੀ ਰਹਿ ਗਿਆ ਔਰ ਉਹਨਾਂ ਨੂੰ ਕਰਨ ਵਾਸਤੇ ਜਿਹੜੇ ਪਾਪ ਕੀਤੇ ਸਨ ਨਾ, ਉਹ ਪਾਪਾਂ ਦੀ ਪੰਡ ਸਾਡੇ ਸਿਰ ਦੇ ਉੱਪਰ ਰੱਖ ਦਿੱਤੀ ਜਾਂਦੀ ਹੈ। ਮੰਜ਼ਲ ਨੂੰ ਜਿਹੜੇ ਮੋਢਾ ਦਿੰਦੇ ਨੇ, ਵਿਚਾਰ ਕਰਕੇ ਦੇਖੋ ਜੋ ਜੋ ਮੰਜ਼ਲ ਜਿਹੜੀ ਹੈ ਸ਼ਮਸ਼ਾਨ ਭੂਮੀ ਦੇ ਕੋਲ ਪਹੁੰਚਦੀ ਹੈ ਨਾ, ਭਾਰੀ ਹੁੰਦੀ ਜਾਂਦੀ ਹੈ। ਉਸ ਭਾਰੀ ਹੋਣ ਦੀ ਕਾਰਨ ਕੀ ਹੈ ਕਿ ਉਸਨੇ ਜਿੰਦੇ ਜੀ ਮਨੁੱਖੇ ਜਨਮ ਦੇ ਵਿੱਚ ਜਿਹੜੀ ਪਾਪਾਂ ਦੀ ਪੰਡ ਇਕੱਠੀ ਕੀਤੀ ਸੀ ਨਾ, ਉਹ ਲਿਆ ਲਿਆ ਕਰਕੇ ਕਾਲ ਉਹਦੇ ਸਿਰ ਦੇ ਉੱਪਰ ਰੱਖਦਾ, ਭਾਈ ਇਹ ਹਿਸਾਬ ਦੇਣਾ ਤੂੰ, ਇਹ ਸਾਰੀ ਦੀ ਸਾਰੀ ਚੁੱਕ। ਉਸ ਵੇਲੇ 4 ਬੰਦੇ ਚੁੱਕਦੇ ਨੇ ਤਾਂ ਵੀ ਨਹੀਂ ਚੁੱਕੀ ਜਾਂਦੀ। ਤੇ ਵਿਚਾਰ ਕਰਕੇ ਦੇਖ ਲੋ, ਹੰਸ ਚੱਲਿਆ ਅਕੇਲਾ, ਇਹ ਜੀਵਾਤਮਾ ਅੰਤਰ ਦੇ ਵਿੱਚ ਜਦੋਂ ਚੜਾਈ ਕਰਦੀ ਹੋਈ ਜਾਂਦੀ ਹੈ ਨਾ, ਇਹ ਨਰਕਾਂ ਦੇ ਰਸਤਿਆਂ ਨੂੰ ਤੈਅ ਕਰਨਾ ਪੈਂਦਾ। ਪਹਾੜੀ ਰਸਤੇ ਨੇ, ਕੰਢਿਆਂ ਦੀਆਂ ਕੰਢੇ ਭਰੇ ਰਸਤੇ, ਪੈਰਾਂ ਚ ਲਹੂ ਲੁਆਨ ਹੋਏ ਹੁੰਦੇ ਨੇ, ਭੁੱਖੀ ਪਿਆਸੀ। ਇਹ ਪਾਪਾ ਦੀ ਪੰਡ ਚੁੱਕਦੀ ਹਿਸਾਬ ਦੇਣ ਜਾਂਦੀ ਹੈ ਚਿਤਰਗੁਪਤ ਦੇ ਦਰਬਾਰ ਦੇ ਵਿੱਚ। ਉਸ ਵਕਤ ਹਾਏ ਹਾਏ ਕਰਨ ਦਾ ਕਿਆ ਭਾਵ, ਜਿੰਦੇ ਜੀ ਅਸੀਂ ਸੁੱਤੇ ਰਹੇ, ਜਾਨੀ ਕਿ ਮੌਕਾ ਹੋਣੀ ਹੈ ਜਦੋਂ ਇੱਥੋਂ ਉੱਠ ਕੇ ਪਤਾ ਨਹੀਂ ਘਰ ਪਹੁੰਚਾਂਗੇ ਨਹੀਂ ਪਹੁੰਚਾਂਗੇ। ਯਾਨੀ ਕਿ ਅੱਖ ਬੰਦ ਹੋਣ ਤੋਂ ਪਹਿਲੇ, ਘੰਟੀ ਵੱਜਣ ਤੋਂ ਪਹਿਲੇ ਮੌਤ ਦੀ ਘੰਟੀ ਸਾਡੇ ਸਿਰ ਦੇ ਉੱਪਰ ਵੱਜ ਰਹੀ ਹੈ। ਹਰ ਪਲ ਹਰ ਕੜੀ ਮੌਤ ਦਾ ਸਿਕੰਜਾ ਸਾਡੀ ਗਰਦਨ ਤੇ ਟਾਇਟ ਹੁੰਦਾ ਜਾ ਰਿਹਾ। ਅਸੀਂ ਭੁੱਲੀ ਬੈਠੇ ਹਾਂ, ਹੱਸਦੇ ਖੇਡਦੇ ਹੋਏ ਕਿਸ ਤਰੀਕੇ ਦੇ ਨਾਲ ਆਪਣੀ ਪ੍ਰਾਣ ਸ਼ਕਤੀ ਨੂੰ ਖਰਚ ਕਰ ਰਹੇ ਹਾਂ, ਗਵਾ ਰਹੇ ਹਾਂ। ਇਹ ਸਾਰੀ ਦੀ ਸਾਰੀ ਜਿਹੜੀ ਹੈ ਸਾਨੂੰ ਵਾਪਸ ਨਹੀਂ ਮਿਲਣੀ। ਇੱਕ ਸਵਾਸ ਕੋਈ ਨਹੀਂ ਫਾਲਤੂ ਲੈਣ ਦੇਗਾ ਕਾਲ ਐਸਾ ਚਲਾਕ ਜੇ। ਯਾਨੀ ਕਿ ਸਾਰੀ ਤਾਕਤ ਸਾਰੀ ਪ੍ਰਾਣ ਸ਼ਕਤੀ ਖੋਈ ਜਾ ਰਿਹਾ ਔਰ ਅਸੀਂ ਅਹੰਕਾਰ ਦੇ ਵਿੱਚ ਬੈਠੇ ਹਾਂ। ਅਸੀਂ ਅੰਮ੍ਰਿਤ ਛੱਕ ਆਇਆ ਨਾਮ ਲਿਆ ਆ, ਯਾਨੀ ਕਿ ਅਸੀਂ ਕਿਹੜਾ ਨਾਮ ਲਿਆ ਆ ਕਿਸੇ ਨੂੰ ਕੋਈ ਪਤਾ ਨਹੀਂ। ਕਿਸੇ ਨੇ ਇੱਕ ਚਿੰਗਾਰੀ ਤੱਕ ਨਹੀਂ ਦੇਖੀ, ਅੰਦਰ ਦੇ ਵਿੱਚ ਭਰਪੂਰ ਹੈ ਪਰ ਅਸੀਂ ਭਰਮ ਦੇ ਵਿੱਚ ਫਸੇ ਬੈਠੇ ਹਾਂ। ਤੋ ਇਸ ਜੀਵਾਤਮਾ ਨੂੰ ਇਹ ਸਾਰਾ ਭੁਗਤਾਨ ਦੇਣਾ ਪਏਗਾ। ਇਹ ਸੰਸਾਰ ਦਾ ਕਾਰ ਵਿਵਹਾਰ ਰਿਸ਼ਤੇ ਨਾਤਿਆਂ ਦੇ ਵਿੱਚ ਜੋ ਕੁਛ ਵੀ ਕਰਵਾਇਆ ਜਾ ਰਿਹਾ ਨਾ, ਇਹ ਮਨ ਕਰਵਾ ਰਿਹਾ, ਇਹ ਸਭ ਦਾ ਭੁਗਤਾਨ ਦੇਣ ਵਾਸਤੇ ਇਸ ਨੂੰ ਅਨੰਤ ਗੁਣਾ ਤੱਕ ਯਾਨੀ ਯੁਗਾ ਤੱਕ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਪਾਇਆ ਜਾਏਗਾ। ਔਰ ਇਹ ਸੰਸਾਰੇ ਜਾਲ ਚੋਂ ਕੱਢਣ ਵਾਲੀ ਜਿਹੜੀ ਤਾਕਤ ਦਾ ਨਾਮ ਜਿਹਨੂੰ ਅਸੀਂ ਸ਼ਬਦ ਕਹਿੰਦੇ ਹਾਂ, ਗੁਰੂ ਕਹਿੰਦੇ ਹਾਂ, ਉਹ ਕੋਈ ਆਕਾਰ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਸਦੇ ਉੱਪਰ ਕੁਰਬਾਨ ਜਾਓ, ਸਦਾ ਹੀ ਉਹਦੇ ਉੱਪਰ ਬਲਹਾਰ ਜਾਓ। ਕਿਉਂ? ਕਿਉਂਕਿ ਉਹ ਸਾਨੂੰ ਇਸ ਤੋਂ ਨਿਕਲਣ ਦੇ ਕਾਬਿਲ ਬਣਾਉਂਦਾ, ਸਾਨੂੰ ਸੁੱਤਿਆਂ ਤੋਂ ਜਗਾਉਂਦਾ। ਔਰ ਬੜੀ ਚਤੁਰਾਈ ਦੇ ਨਾਲ ਜਵਾਬ ਦਿੰਦੇ ਨੇ ਸਤਿਗੁਰੂ ਨੂੰ ਕਿ ਅਸੀਂ ਉੱਠਦੇ ਜਾਂਦੇ ਹਾਂ ਅੱਧੀ ਰਾਤੀ, ਪਰ ਸਾਡੇ ਕੋਲ ਬੈਠਿਆ ਨਹੀਂ ਜਾਂਦਾ। ਹੁਣ ਵਿਚਾਰ ਕਰਕੇ ਦੇਖੋ, ਇਹ ਡਿਊਟੀ ਸਤਿਗੁਰੂ ਦੀ ਹੈ, ਤੇ ਉਸਦੇ ਬਾਅਦ ਵੀ ਆਪਣੀ ਡਿਊਟੀ ਪੂਰੀ ਕਰਦੇ ਨੇ ਕਿ ਇਹ ਜੀਵਾਤਮਾ ਜਾਗ ਪਏ, ਪਰ ਅਸੀਂ ਐਸੇ ਬੇਸ਼ਰਮ ਹਾਂ ਕਿ ਪਿਸ਼ਾਬ ਕਰਕੇ ਫਿਰ ਸੋ ਜਾਂਦੇ ਹਾਂ। ਯਾਨੀ ਕਿ ਅਸੀਂ ਜਾਗਣਾ ਚਾਹੁੰਦੇ ਹੀ ਨਹੀਂ, ਅਸੀਂ ਜਾਗਣਾ ਨਹੀਂ ਚਾਹੁੰਦੇ। ਤੇ ਕਿਆ ਮਰਨ ਦੇ ਬਾਅਦ ਸਤਿਗੁਰਾਂ ਦੇ ਪਾਸ ਕੋਈ ਕੰਮ ਨਹੀਂ ਰਹਿ ਗਿਆ? ਮੁਰਦੇ ਹੀ ਸੰਭਾਲਣ ਵਾਸਤੇ ਰਹਿ ਗਏ ਨੇ। ਜਿੰਦੇ ਜੀ ਜਿਹੜੇ ਮੁਰਦੇ ਬਣ ਜਾਣਗੇ ਨਾ, ਸਤਿਗੁਰੂ ਉਹਨਾਂ ਨੂੰ ਜਿੰਦੇ ਜੀ ਲੈ ਜਾਣਗੇ, ਇਸ ਕਬਰ ਚੋਂ ਕੱਢ ਕੇ ਲੈ ਜਾਣਗੇ। ਅਗਰ ਕੋਈ ਜਿੰਦੇ ਜੀ ਅਨਪੜ ਰਿਹਾ ਨਾ, ਤਾਂ ਉਹਦਾ ਸੰਸਕਾਰ ਪੜਿਆ ਲਿਖਿਆ ਨਹੀਂ ਹੋਏਗਾ, ਉਹ ਮਰੇ ਦਾ ਹੀ ਸੰਸਕਾਰ ਅਨਪੜ੍ਹ ਹੀ ਕਹਿਲਾਏਗਾ। ਅਗਰ ਅਸੀਂ ਪੜ੍ਹਿਆ ਲਿਖਿਆ ਬਣਨਾ ਚਾਹੁੰਦੇ ਹਾਂ, ਤੇ ਸਵਾਸਾਂ ਦੀ ਦੌਲਤ ਜਿਹੜੀ ਹੈ ਨਾ, ਉਸ ਗੁਰੂ ਦੇ ਉੱਪਰ ਪਰਮਾਤਮਾ ਦੇ ਉੱਪਰ ਬਲਹਾਰ ਜਾਓ, ਕੁਰਬਾਨ ਜਾਓ, ਉਸ ਦੇ ਉੱਪਰ ਕੁਰਬਾਨ ਜਾ ਕਰਕੇ ਆਪਣੀ ਆਤਮਾ ਨੂੰ ਜਗਾ ਲਓ ਔਰ ਪੜ੍ਹ ਲਿਖ ਜਾਓ। ਅਗਰ ਪੜ੍ਹ ਲਿਖ ਨਾ ਸਕੇ ਤੇ ਮਰੇ ਬਾਅਦ ਕੋਈ ਨੀ ਜੇ ਕਾਰ ਖਾਂ ਕੱਖ ਵੀ ਨਹੀਂ ਜੇ ਪੜ੍ਹ ਸਕਿਆ।
ਗੁਰ ਬਿਨ ਪਵ ਥਕੇ ਗੁਰ ਬਿਨ ਗੁਰ ਫਿਰ ਮੇਲਿਮ
ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਇਹ ਜੀਵਾਤਮਾ ਫਰਿਆਦ ਕਰਦੀ ਹੈ ਕਿ ਗੁਰੂ ਦੇ ਬਿਨਾਂ ਇਸ ਸਾਰੇ ਜਗਤ ਦੇ ਵਿੱਚ ਮੈਂ ਆਪਣੀ ਪਤੀ ਨੂੰ ਤਲਾਸ਼ ਕਰਦੀ ਹੋਈ ਥੱਕ ਗਈ। ਕਿਹੜੀ ਕਿਹੜੀ ਜਗ੍ਹਾ ਮੈਂ ਉਸਦੀ ਤਲਾਸ਼ ਨਹੀਂ ਕੀਤੀ? ਮੰਦਰ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮਸਜਿਦਾਂ ਦੇ ਵਿੱਚ, ਵਿਚਾਰ ਕਰਕੇ ਦੇਖੋ, ਗੁਫਾ ਦੇ ਵਿੱਚ ਵੀ ਚਲੇ ਗਏ, ਬਰਫਾਂ ਦੇ ਪਹਾੜਾਂ ਤੇ ਵੀ ਚਲੇ ਗਏ, ਤਲਾਬਾਂ ਦੇ ਵਿੱਚ ਵੀ ਚੱਕਰ ਲਗਾ ਕੇ ਦੇਖ ਲਏ, ਸਮੁੰਦਰਾਂ ਚ ਵੀ ਡੁਬਕੀਆਂ ਲਗਾ ਲਈਆਂ। ਪਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਮੈਂ ਤੇ ਥੱਕਦੀ ਪਰੇਸ਼ਾਨ ਹੋ ਗਈ, ਪਰ ਮੈਨੂੰ ਉਹ ਪਰਮਾਤਮਾ ਕਿੱਥੇ ਵੀ ਨਾ ਮਿਲਿਆ। परमात्मा कदों मिलिया, जदों मैं गुरु की शरण दे विच गई, यानी कि लफज की शरण दे विच जां आकार की शरण की गल नहीं कीते, उस परमात्मा दे गुण की शरण की गल कर रहे ने। मन बुद्धि और इंद्रिया तो परे की विषय की गल है, तन मन धन वचन और कर्म की टेक जिसने लै ली, उसने सच्चे परमात्मा शब्द की नाम की टेक लै ली, गुरु की टेक लै ली, ता ही जा करके उसनू इस काबिल बनाया गया कि वह परमात्मा नू मिलन दे काबिल हो सकी।
उफ़िनाने मासियां
फुफे नानी मासियां जेठ और जेठानियां इस जगत दे रिश्ते नातियां दी तरफ गुरु साहब इशारा कर रहे।
आवन मंजन ना रहन पूरे परे पैया
कहंदे ने आवन वंजन ना रहन, आंदे ने रिश्ते इस जीवात्मा दे जदों इस जगत दे विच अवतार लैंदे है ते जांदे ने पर रहंदे नहीं, पर उस दी जद तक जिंदी रहंदी है इन्हां रिश्तियां दी परमार रहंदी है। गुरु नानक साहब बड़ी चतुराई दे नाल स्पष्ट कर रहे ने कि पहचान करके देख लो जितने भी रिश्ते नाते नजर आ रहे ने, चाहे वह कितने भी कलोज ने, भैणा भरजाइयां दे ने चाहे कि फुफियां नानियां दे ने, ए सारे दे सारे आवण जावण फरीदा, किथे तेरे मां प्यो जिन्हों तू जाणियो तै पासो लद गए, तू अजे न पतीणो, कहंदे ने तेरे मां बाप किधर गए, ओ ते तैनू कद ते छड के चले गए, तैनू अजे तक होश नहीं आई, चेत नहीं आई, तू उन्हां दीआं फोटोआं लगा करके तू पत्तियां देंदा, उन्हां दे विच ही फसिया बैठा। इसका भाव यह है कि यह नहीं है कि असी इन्हां दी निंदा करनी है, इन्हां दी संभाल नहीं करनी, यानी कि अपने फर्ज नूं पूरा नहीं करना, यह भुगतान मात्र है, यह चेतान दा एक तरीका है। गुरु नानक साहब चेता रहे ने इस जीवात्मा नूं कि यह सारे रिश्ते नातियां नूं निभांदे होए यह विचार हमेशा ध्यान दे विच रख कि तू भी एक दिन चले जाना है। असी कईयां नूं रोज जांदे होए देखदे हां पर साडे अंदर यह भाव नहीं आंदा कि असी भी जाना है, वो असी यही सोचते रहंदे हां कि मरण वाले कोई होर ही ने, यानी कि असी सदा लई आए हैं इस जगत दे विच, असी सदा लई जिंदे ही रहांगे। विचार करके देखो साडे बचपन किथे गया, जवानी किथे गई, यह सारा चला गया, सात संगत जी अज बुढ़ापा लैके बैठे हैं भी चला जाना, यानी कि असी चाह करके भी इस धातु नूं पकड़ नहीं सकते। यह धातु कहड़ी है, यह मन बुद्धि और इंद्रियां जड़ियां ने, यह संसार, यह सारे इको ही परिवार, इको ही कुनबा, इको ही धातु है और यह इसे दे विच ही रचदा। मन कद हमेशा इस संसार दे विच ही रमेगा, क्यों? क्योंकि दोवां दी धातु एक है, परमात्मा की धातु आत्मा है, आत्मा दे नाल कदी यह रच नहीं सकता, नाम दे नाल कदी रच नहीं सकता। इसी करके सारी परेशानी की जड़ी जड़ है वह यही है कि मन दे नाल मिल करके यह आत्मा इस गुण दे विच, यानी कि त्रैगुणी रचना दे विच मिलन की कोशिश करती है। रिश्ते नात्या ने साडी बुद्धि दे उपर पर्दा पा रखिया, असी अपने घर का काम नहीं कर सकते, उन्हां नूं निभांदे हुए असी खत्म हो जाते हैं, असी निभांदे हुए जागना है गुजारे मात्र की प्रविष्टि, यानी कि अपने घर का भी काम करना, अपने घर का काम ना किया असी सारी जिंदगी पराए गदे ही बने रह गए। तो विचार करके देख लो कि गदे का क्या हाल हुंदा है, वही हाल इस जीवात्मा का होगा जदों की अख बंद हो जाएगी इस जगत तो, उसले तार मार करके रोंदी है, हाय मैं तो कुछ नहीं किया, उस वेले कुछ हो भी नहीं सकता, क्यों? जिंदे जी वो जागी नहीं ते मरण दे बाद कोई जागया नहीं जे।
मामे ते मामे
मामिया भाई पिता और मां, पिता मां और भरा तो नेड़े दा रिश्ता नहीं है। गुरु नानक साहब स्पष्ट कर रहे ने सारे रिश्तिया दे नां क्यों ले जा रहे ने, इस करके ले जा रहे ने कोई ये ना कवे कि कोई टेक बड़ी महान सी इस करके मैं सचखंड जान दे काबिल अपने आप नूं बना लिया, कोई बना सकता ही नहीं। यानी कि सुपने दी टेक कितनी भी महान होवे वो कदी भी जागण दे बाद काम नहीं कर सकती। पल्लू या बल्ली कितनी भी मोटी असी लगाई सी लेंटर पाण वास्ते, पर जदों असी जागांगे ना वो सुपने का महान पल्लू काम नहीं कर सकता। तो नौ द्वारा का नाम जड़ा ना, यह दसवें द्वार दे उस नाम दे नाल किस तरीके दे नाल असी जुड़न दे काबिल बन जांगे, यह विचार करके देख लो। एक क्रिया हैगी जे जिंदे जी मरण दी, जिंदे जी नहीं मरे तो कुछ भी नहीं प्राप्त किया। अगर 50 साल हो गए ने आज तक कोई चिंगारी नहीं नजर आई तो मरण दे बाद वो परमात्मा दा रूप जेड़ा कि अनंत सूरजा का स्वामी है वो कल प्रगट हो जाएगा। ये विचार करके देख लो भरम च बैठे हैं और ये भरम ने साडी प्राण शक्ति खो ली है। जड़ी जीवात्मा जिंदे जी मर गई ना, इस संसार नूं ठोकर मार दिती ना इहदे सिर दे उपर, उसी ने जा करके नाम नूं प्राप्त कीता है, उसी दे उपर लंटर पेगा। ये बाहर दियां बलियां जड़ियां ने कदी भी जागण दे बाद काम नहीं जे करन लगियां।
साथ लड़े तिन नाठियां
साथ लड़े तीन लाठियां भीड़ करी दरिया। इस जीवात्मा दे जीवन रूपी इस सफर दे विच गुरु नानक साहब उपदेश करदे ने कि काफले दे काफले ही इन्हां रिश्ते और नात्यां दे लदे होए ने। कहंदे ने कि साथ लगे अगर तुसी इन्हां दे नाल लाड़ लड़ाओ। लाड़ दा भाव यह है कि अगर असी इन्हां दे नाल असक्ति करदे आ, प्रेम करदे आ, ते असी इन्हां नूं रोक नहीं सकदे। कोई अपने मां बाप नूं रोक सकिया, भैन भरा नूं रोक सकिया, सस्सा नूं रोक सकिया, भैणा नूं रोक सकिया, किहड़े रिश्ते नूं रोक सकिया, कोई पकड़ सकिया? ये सारे रिश्ते आवण और जावण दे चलदे नजर आंदे ने, पर असी उन्हूं पकड़न की कोशिश करदे आ। पकड़न का की भाव है कि ये अकाल जो है इसने बड़ी चतुराई दे नाल ये ममता दे दिती है। ममता दे नाल असी इस दे नाल चिपक जांदे आ। और चिपक जाण दा लाल की होंदा है कि मक्खी जड़ी है अगर गुड़ दे विच बैठ गई अपने परा ते उसने गुड़ लगा लिया ना ते उह स्वाद चख सकी ते ना ही अपना काम कर सकी, यानी कि उड़ के जा सकी, अपने घर दे बच्चा नूं पाल सकी। हुण विचार करके देख लो कि असी सारे विच दी मक्खी बनी बैठे हैं या किनारे दी मक्खी, यानी कि इन्हां रिश्तिआं नात्यां चों निकलण दे काबिल असी अपने आप नूं बना सके नहीं। असी अपने आप नूं बिल्कुल ही इन्हां दे विच गवा दिता, खज्जल कर दिता, प्राण शक्ति सारी दी सारी खो लई। इक मौखिक किरिया करके, यानी कि सुते होए दी किरिया करके असी जागे होए दे फल नूं प्राप्त करना चाहते हां। कितना वड्डा भ्रम है, यह कल्पना कदी भी साकार ना हुई है ना होएगी। अगर कोई यह कवे कि यह बीज फुटते ने अगले जन्मा दे विच, ते अगले जन्मा की गल करन वाले संत हो ही नहीं सकते। अगले जन्मा की गल इत्थे किसी ने ना अज तक की है ना करदे, तो जिंदे जी का मजबून है, जिंदे जी देण आए ने उधार ते अवतारा ने किया सी, और असी अवतारा के चक्कर जैसे भ्रम फसे हाँ कि मोक्ष की प्राप्ति मरण तो बाद होएगी। मरण तो बाद तो सिर्फ काल का मजबून है, दयाल का मजबून नहीं है। दयाल का मजबून तो जिंदे जी मारन का नो द्वारा चो निकलना, और असि उस मजबून नु पढ़न ही नहीं चाहते। जेड़ा स्टूडेंट पढ़ना ही नहीं चाहता, जिसनों भाषा ही नहीं समझ आती, टीचर के उपदेश के उपर चलता ही नहीं, हुक्म ही नहीं मनता, वह किस तरीके दे नाल इना अवतारा के चक्कर चो निकल करके दयाल रूपी अवतार के उपर कुर्बान होने के काबिल बन सकता।
साचो रंग रंगावलो सखी हमारो कंत।
गुरु नानक साहब उपदेश करते ने अपने उस सच्चे परमात्मा नु, पिता नु, परमेश्वर नु, कंत नु, खसम नु पहचान लो। सचो सच इस जगत दे विच वरता है। वाणी वजी चो जुगी सचो सच सुनाई। सानू बाणी दा अर्थ ही नहीं पता चलिया बाणी केड़ी है, असी पंजाबी दी बाणी दे विच फस करके रह गए। हुण विचार करके देखो 500 साल पहले क्या सरदार नाम दी कोई चीज सी इस धरती ते? कुछ भी नहीं सी। क्या पंजाबी नू कोई जानदा सीगा? ते फिर सारे जड़ चेतन नू आधार देण वाली जिस दी गल कीती जा रही है, बाणी वजी चो जुगी चारो जुगा, जिसने जड़ चेतन नू आधार दिता है, वह केड़ी बाणी सी? क्या कोई लफज सी, गुरमुखी दा लफज सी, या कोई मत या धर्म सीगा? ए मत और धर्म किसने बनाए ने? बनाए ने गुरु नानक साहब ने, तो एक ग्रंथ दिता गुरु ग्रंथ साहब, जिस दे विच सच्चे रस्ते नू दिता, उस परमात्मा नू मिलन दे काबिल किस तरीके नाल जीवात्मा बनाएगी, वह उपदेश दिता। असी उस उपदेश नू कैद बना करके एक धर्म और मत बनाता, और असी की किता 70 तो वध फिर के इस सिख धर्म दे विच चलदे पए। हुण विचार करके देख लो, कुरान शरीफ एक है पर 72 तो वध फिर के जड़े ने मुस्लिम जगत दे विच चल रहे ने। इसी तरीके दे नाल बाकी धर्मां दा हाल है, यानी कि संतां ने तो उपदेश दिता परमात्मा नू मिलन दे काबिल बनाने वास्ते जीवात्मा नू, असी उन्हां दे नां दे मत और धर्म बना करके अपने आप नू कैद बना लिया और उस सच्ची बाणी नू भुल गए। ए बाणी किते बाणी जोत निरंतर बाणी, अंतर दे भी जोत स्वरूप है बाणी जड़ी है निरंतर, यानी कि लगातार आ रही है दोनों अखां दे पिछे जड़ चेतन सब नू आधार देण वाली। ए नहीं है कि कोई मुसलमान है, कोई हिंदू है, सरदार है, उसका तरीका वख है या परमात्मा नू मिलन दा। जब शरीर एक है, परमात्मा एक है, आत्मा एक है, तो उन लोग मिलन दे रस्ते अलग अलग किस तरीके नाल हो सकते हैं, वाणी अलग किस तरीके नाल हो सकती है। यह सारा झगड़ा लफजा दा है, और यह लफजा दा झगड़ा किसने पैदा किया? साडे मन रूपी खसम ने। मन ने ही खसम ने साडू ए तरीके दे दिते ने, तलवारा हाथी पकड़ा दिती ने, एक दूसरे के गर्दन कटते रहो, यानी कि प्राण शक्ति खो लवे ओ काल, और असी दोबारा तो जन्म और मरण के गेट फस जाए। बड़ी चलाकी दे नाल अपनी यह चाल चल रहा है, और असी उसके भरम दे विच फसी बैठे हैं। तो गुरु नानक साहब कहंदे ने कि ओ वाणी तेरे अंतर दे विच है, कुछ भी नहीं करना, अंतर दे विच जाना, नो द्वारा चो निकलना, यानी कि आत्मा नू उस वाणी दे नाल शब्द दे नाल जोड़ देना। यही सच्ची क्रिया है, यही सतगुरु की सेवा है, यही नाम की सेवा है, यही नाम की प्राप्ति है। जिसने एक क्रिया नहीं की, बाकी सारिया ही क्रिया झूठिया ने, और झूठ तो अज तक किसी नू सच की प्राप्ति नहीं हुई। तो गुरु नानक साहब कहंदे ने सचो रंग रंगाव लो, और सचो सच है, और तू भी सच्चा हो करके उसी दे रंग दे विच रंग करके अपने आप नू मिलन दे काबिल बना ला।
सच बिछोड़ा नाथिए सो से रंगवंत
सच बिछोड़ा नाथिए जदो बूंद जड़ी है समुंदर दे विच मिल जाती है लहर जड़ी है वापस समुंदर विच लीन हो जाती है तो क्या उस लहर नू बूंद नू असी समुंदर तो अलग कर सकते हैं कहंदे ने सच बिछोड़ा नाथिए सच दे नाल विछोड़ा हो ही नहीं सकता अज तक असि नाम और अमृत लै करके जड़े पी करके बैठे हैं ना अज सच नूं ते मिले ही नहीं उस तो विछड़ करके बैठे हैं ते मिलांगे कदों जिन्हें सच्चे नाम नूं प्राप्त कर लिया सच्चे अमृत दे कुंड दे विच इशनान कर लिया ना वह जीवात्मा समुंदर दे विच मिल गई उस नूं फिर कहंदे ने गुरु नानक साहब अलग कोई नहीं कर सकता और एक गुण है उस नाम का यानी कि समुंदर तो अलग होने नहीं देगा अपने आप अपना ही रूप बना लेगा और असि अलग होकर के बैठे हैं इस तो समझ लेना चाहिए कि नाम और अमृत साहब झूठे ने क्यों क्योंकि असि उस मिलन के काबिल ही नहीं बन सके उस काबिल ही नहीं बना सकया हो कि असि उस समुंदर की बूंद जड़ी है उस दे विच मिल करके उसी का रूप हो जाए तो नाम का गुण की है यानी कि मन बुद्धि और इंद्रिया तो परे की वस्तु है वह आत्मा ही उसनु देख सकती है आत्मा ही सुन सकती है आत्मा ही उसका स्वाद नु चख सकती है और आत्मा ही उस कुंड दे विच अमृत रूपी कुंड इशनान करती है मन बुद्धि और इंद्रिया शरीर का कोई विषय है ही नहीं यह रूहानियत का विषय है तत् का ज्ञान कहते हैं आत्मा और परमात्मा का ज्ञान और यह ज्ञान उसी नु प्राप्त होंगे जड़ी जीवात्मा जड़ी है पाठशाला च बैठती है पाठशाला कित्थे लगती है दसवें द्वार पाठशाला लगती है यह नौ द्वार लगी हुई पाठशाला सारिया झूठिया ने इस वक्त जड़ी पाठशाला चल रही है यह भी झूठी है सिर्फ सानू रस्ता दिखा सकती है दस सकती है साध संगत जी अगली कलास च नहीं चढ़ा सकती अगली कलास चढ़न वास्ते ए स्टूडेंट नू सच्ची पाठशाला दे विच दसवें द्वार जड़ी लगती है वह गुरु नाम शब्द आप लैंदा उस पाठशाला नू उस जगह जा करके ही यह जीवात्मा पढ़ करके अगली कलास विच चढ़न दे यानी कि अगले मंडल दे चढ़न दे काबिल बन सकती है इस जगह नौ द्वारा च बैठी हुई यह सारिया पाठशाला झूठिया ने सिर्फ सानू रस्ता दिखा सकदियां ने और सानू विचार करना चाहिए कि गुरुवाणी दा विषय की है और असि किस नू की समझ रहे हैं और साडा उद्धार किस तरीके दे नाल हो सकदा उद्धार करना सचमुच चाहते हैं तो सच्ची पाठशाला पहुंचने की पढ़ने की काबिलता नू प्राप्त करने लई उदम करो कोशिश करो यह नौ द्वारा चो निकलन दी संसार चो निकलन दी यह कामना किसी दी नहीं मिटी पर जरूरत जरूर मिट सकती है और जिसने जरूरत पूरी कर ली वह जीवात्मा कभी भी जन्म और मरण के गेड़ विच फिर नहीं आई
सब रोते चंगियां जित सच्चे सुने
कहंदे ने सारियां ही रुतां चंगियां ने केड़ियां रुतां यानी कि केड़ी रुत दे विच पढ़ाई करिए केड़ा ऐसा मौसम आए जदों असीं रूहानियत दे विषय नूं प्राप्त